ਵਾਹਿਗੁਰੂ ਜੀ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਜੋ ਹਮਰੀ ਬਿੱਧ ਹੋਤੀ ਮੇਰੇ ਸਤਿਗੁਰਾ ਸਾ ਬਿੱਧ ਤੁਮ ਹਰ ਜਾਣ ਹੋਆ ਪੇ ਹਮਰ ਉਲਤੇ ਫਿਰਤੇ ਕੋਈ ਬਾਤ ਨ ਪੂਛਤਾ ਗੁਰ ਸਤਿਗੁਰ ਸੰਗ ਕੀਰੇ ਹਮ ਥਾਪੇ ਤਹਨਾ ਤਹਨਾ ਗੁਰੂ ਨਾਨਕ ਜਨ ਕੇਰਾ ਜਿਤ ਮਿਲਿਆ ਚੂਕੇ ਸਭ ਸੋਗ ਸੰਤਾਪੇ ਜਪ ਤਪ ਸੰਜਮ ਧਰਮ ਨਾ ਕਮਾਇਆ ਸੇਵਾ ਸਾਧ ਨਾ ਜਾਣਿਆ ਹਰ ਰਾਇਆ ਕਹੋ ਨਾਨਕ ਹਮ ਨੀਚ ਕਰਮਾ ਸਰਨ ਪਰੇ ਕੀ ਰੱਖ ਹੋ ਸਰਮਾ ਤੇਰੇ ਗੁਣ ਬਹੁਤੇ ਮੈਂ ਇੱਕ ਨ ਜਾਣਿਆ ਮੈਂ ਮੂਰਖ ਕਿਛ ਦੀਜੈ ਪ੍ਰਣਵਤ ਨਾਨਕ ਸੁਣ ਮੇਰੇ ਸਾਹਿਬਾ ਡੁੱਬਦਾ ਪੱਥਰ ਲੀਜੈ ਮਤ ਸੁਮਤ ਤੇਰਾ ਵਸ ਸੁਆਮੀ ਹਮ ਜੰਤ ਤੂੰ ਪੁਰਖ ਜੰਤੈਨੀ ਜਨ ਨਾਨਕ ਕੇ ਪ੍ਰਭ ਕਰਤੇ ਸੁਆਮੀ ਜਿਉਂ ਭਾਵੈ ਤਿਵੈ ਬੁਲੈਨੀ ਬਾਣੀ ਗੁਰੂ ਗੁਰੂ ਹੈ ਬਾਣੀ ਵਿੱਚ ਬਾਣੀ ਅੰਮ੍ਰਿਤ ਸਾਰੇ ਗੁਰਬਾਣੀ ਕਹਿ ਸੇਵਕ ਜਨ ਮਾਨੈ ਪ੍ਰਤੱਖ ਗੁਰੂ ਨਿਸਤਾਰੇ ਗੁਰਬਾਣੀ ਕਹਿ ਸੇਵਕ ਜਨ ਮਾਨੈ ਪ੍ਰਤੱਖ ਗੁਰੂ ਨਿਸਤਾਰੇ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਪਹਿਲ ਪੁਰੀਏ ਪੁੰਡਰਕ ਵਨਾ ਤਾਚੇ ਹੰਸਾ ਸਗਲੇ ਜਨਾ ਕ੍ਰਿਸ਼ਨਾ ਤੇ ਜਾਨਉ ਹਰ ਹਰ ਨਚੰਤੀ ਨਚਨਾ ਪਹਿਲ ਪੁਰੀਏ ਪੁੰਡਰਕ ਵਨਾ ਤਾਚੇ ਹੰਸਾ ਸਗਲੇ ਜਨਾ ਕ੍ਰਿਸ਼ਨਾ ਤੇ ਜਾਨਉ ਹਰ ਹਰ ਨਚੰਤੀ ਨਚਨਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਪਤਿਤ ਪਾਵਨ ਭਗਤ ਵਛਲ ਕਿਰਪਾ ਦੇ ਖਜ਼ਾਨੇ ਕੋਟ ਬ੍ਰਹਿਮੰਡਾਂ ਦੇ ਮਾਲਕ ਗੁਰੂ ਗਰੀਬ ਨਿਵਾਜ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਸੱਚੇ ਪਾਤਸ਼ਾਹ ਜੀ ਦੀ ਪਾਵਨ ਪਵਿੱਤਰ ਨਿੱਘੀ ਗੋਦ ਅੰਦਰ ਸੁਭਾਏ ਮਾਨ ਜੁੜ ਮਿਲ ਬੈਠੀ ਗੁਰੂ ਪਿਆਰੀ ਗੁਰੂ ਕੀ ਸਾਜੀ ਨਿਵਾਜੀ ਸਾਧ ਸੰਗਤ ਜੀਓ ਸਤਿਗੁਰਾਂ ਦੀ ਅਪਾਰ ਰਹਿਮਤ ਬਖਸ਼ਿਸ਼ ਦੇ ਸਦਕਾ ਵਡਭਾਗੀ ਗੁਰਸਿੱਖ ਸੰਗਤਾਂ ਨੇ ਅੰਮ੍ਰਿਤ ਵੇਲੇ ਤੋਂ ਗੁਰੂ ਦਰਬਾਰ ਅੰਦਰ ਸਜ ਰਹੇ ਸੁੰਦਰ ਦੀਵਾਨਾਂ ਵਿੱਚ ਪਹੁੰਚ ਕੇ ਸਤਿਗੁਰਾਂ ਦੇ ਦਰਸ਼ਨ ਦੀਦਾਰੇ ਪਰਸਨਾ ਕੀਤੇ ਹਨ ਔਰ ਅੰਮ੍ਰਿਤਮਈ ਬਾਣੀ ਸ੍ਰੀ ਆਸਾ ਜੀ ਕੀ ਵਾਰ ਦਾ ਸ਼ਬਦ ਕੀਰਤਨ ਸਤਿਕਾਰਯੋਗ ਰਾਗੀ ਜਥੇ ਦੀ ਮੁਬਾਰਕ ਰਸਨਾ ਤੋਂ ਵੱਡਿਆਂ ਭਾਗਾਂ ਵਾਲੀਆਂ ਸੰਗਤਾਂ ਨੇ ਸਰਵਣ ਕਰਕੇ ਅਰਦਾਸ ਬੇਨਤੀ ਵਿੱਚ ਸ਼ਾਮਲ ਹੋ ਕੇ ਗੁਰੂ ਕੇ ਦਰਸ਼ਨ ਦੀਦਾਰੇ ਪਰਸ ਕੇ ਧੰਨ ਸੋ ਵੇਲਾ ਜਿਤ ਦਰਸ਼ਨ ਕਰਨਾ ਹਉਮ ਬਲਿਹਾਰੀ ਸਤਿਗੁਰ ਚਰਣਾ ਜੀ ਕੇ ਦਾਤੇ ਪ੍ਰੀਤਮ ਪ੍ਰਭ ਮੇਰੇ ਮਨ ਜੀਵੈ ਪ੍ਰਭ ਨਾਮ ਚ ਤੇਰੇ ਦੇ ਮਾਂ ਵਾਕ ਅਨੁਸਾਰ ਆਪਣੇ ਮਿਲੇ ਹੋਏ ਮੋਲਕ ਮਨੁੱਖਾ ਜਨਮ ਦੇ ਸਵਾਸਾਂ ਘੜੀਆਂ ਸਮੇਂ ਨੂੰ ਸਫਲ ਬਣਾਉਣੇ ਕੀਤਾ ਸਤਿਗੁਰੂ ਰਹਿਮਤ ਕਰਨ ਗਰੀਬ ਨਿਵਾਜ, ਗੁਰੂ ਕੇ ਚਰਨ ਕਮਰਾਂ ਨਾਲ ਸਾਡੇ ਮਨ ਦੀ ਗੰਢ ਪੈ ਜਾਵੇ, ਪ੍ਰੀਤ ਪੈ ਜਾਵੇ। ਸੋ ਗੁਰੂ ਪਿਆਰੀ ਸਾਧ ਸੰਗਤ ਜੀ, ਜੋ ਪਾਵਨ ਪਵਿੱਤਰ ਸ਼੍ਰੀ ਮੁਖ ਵਾਕ ਸਤਿਗੁਰਾਂ ਨੇ ਆਪਾਂ ਨੂੰ ਅੱਜ ਬਖਸ਼ਿਸ਼ ਕੀਤੇ ਹਨ, ਅੱਜ ਦੇ ਪਾਵਨ ਸ਼੍ਰੀ ਮੁਖ ਵਾਕ 693 ਅੰਗ ਤੋਂ ਪ੍ਰਾਰੰਭ ਹੋ ਕੇ 694 ਅੰਗ 'ਤੇ ਸੰਪੂਰਨ ਹੁੰਦੇ ਨੇ। ਰੱਬ ਦੇ ਪਿਆਰੇ ਭਗਤ ਜਨ ਜਿਹੜੇ ਦੱਖਣ ਦੇ ਵਿੱਚ ਹੋਏ ਨੇ, ਹਿੰਦੁਸਤਾਨ ਦੇ ਦੱਖਣ ਵਿੱਚ ਸੱਚਖੰਡ ਸ਼੍ਰੀ ਹਜ਼ੂਰ ਸਾਹਿਬ ਜੀ ਦਾ ਇਲਾਕਾ ਹੈ, ਉੱਥੋਂ ਦੇ ਰੱਬ ਦੇ ਅਨੰਨ ਪਿਆਰੇ ਭਗਤ ਜਿਨ੍ਹਾਂ ਪ੍ਰੇਮਾ ਭਗਤੀ ਕੀਤੀ, ਬਚਪਨ ਤੋਂ ਪ੍ਰੇਮਾ ਭਗਤੀ, ਪਿਛਲੇ ਜਨਮਾਂ ਦੀ ਬੜੀ ਕਮਾਈ ਸੀ। ਭਗਤ ਨਾਮਦੇਵ ਜੀ, ਔਰ ਨਾਮ ਵੀ ਨਾਮਦੇਵ ਅਤੇ ਜਪਿਆ ਵੀ ਬਹੁਤ ਜ਼ਿਆਦਾ ਪ੍ਰੇਮ ਦੇ ਨਾਲ, ਪ੍ਰੇਮ ਦੇ ਅਧੀਨ ਹੋ ਕੇ ਨਾਂ ਤਾਂ ਬੜੇ ਬੰਦੇ ਰਖਵਾ ਲੈਂਦੇ ਨੇ ਵੱਡੇ ਵੱਡੇ, ਪਰ ਉਹਨਾਂ ਦਾ ਅਰਥ ਕੋਈ ਨਹੀਂ ਨਿਕਲਦਾ ਹੁੰਦਾ, ਨਾਵਾਂ ਦਾ ਮਤਲਬ ਕੋਈ ਨਹੀਂ ਬਣਦਾ ਹੁੰਦਾ। ਪਾਪਾਂ ਦੀ, ਗੁਨਾਹਾਂ ਦੀ ਬਹੁਤ ਵੱਡੀ ਪੰਡ ਆਪਣੇ ਸਿਰ 'ਤੇ ਰੱਖ ਕੇ ਦੁਨੀਆ ਤੋਂ ਥੂ ਥੂ ਕਰਾ ਕੇ ਇੱਥੋਂ ਚਲੇ ਜਾਂਦੇ। ਸੋ ਨਾਮ ਦਾ ਕੋਈ ਮਤਲਬ ਬਣ ਜਾਵੇ, ਸਤਿਗੁਰੂ ਕਿਰਪਾ ਕਰੇ ਗਰੀਬ ਨਿਵਾਜ, ਰੱਬ ਦੇ ਪਿਆਰੇ ਭਗਤ ਨਾਮਦੇਵ ਜੀ ਪ੍ਰੇਮਾ ਭਗਤੀ ਕਰਨ ਵਾਲੇ। ਸੋ ਐਸੇ ਜਿਨ੍ਹਾਂ ਨੇ ਹਰ ਵੇਲੇ ਵਾਹਿਗੁਰੂ ਨੂੰ ਅਨੁਭਵ ਕੀਤਾ, ਬ੍ਰਹਮ ਗਿਆਨੀ ਤੱਤ ਬੇਤੇ, ਐਸੇ ਭਗਤ ਜਨਾਂ ਦੀ ਮੁਬਾਰਕ ਰਸਨਾ ਤੋਂ ਤਨਾਸਰੀ ਰਾਗ ਅੰਦਰ ਜੋ ਉਹਨਾਂ ਦੀ ਪਾਵਨ ਬਾਣੀ ਹੈ, ਉਸ ਬਾਣੀ ਵਿੱਚੋਂ ਇਹ ਸਾਧ ਸੰਗਤ ਜੀ ਛੇਵਾਂ ਸ਼ਬਦ ਆ ਉਹਨਾਂ ਦਾ। ਸੰਪਰਦਾਇ ਵਿਦਵਾਨ ਮਹਾਂਪੁਰਸ਼ਾਂ ਮੁਤਾਬਕ ਜੋ ਵਿੱਦਿਆ ਦਾ ਖਜ਼ਾਨਾ ਹੈ ਅਤੇ ਸੀਨੇ ਪਸੀਨੇ ਵਿੱਦਿਆ ਚਲੀ ਆ ਰਹੀ ਹੈ, ਉਹਦੇ ਮੁਤਾਬਕ ਇਹਦੇ ਅਰਥ ਕਈ ਨੇ ਭਾਵੇਂ ਸ਼ਬਦ ਦੇ। ਵਾਹਿਗੁਰੂ ਦੀ ਸ੍ਰਿਸ਼ਟੀ ਦੀ ਪੈਦਾਇਸ਼ ਦਾ ਕੁਝ ਕਾਰਨ ਹੈ, ਇਹਦੇ ਵਿੱਚ ਕੁਝ ਕਾਰਨ ਦੱਸਿਆ ਹੈ, ਉਹ ਸਮਝ ਲਈਏ ਪਾਵਨ ਸ਼ਬਦ ਵਿੱਚ। ਜੇ ਕਹੀਏ ਪੂਰਨ ਆ, ਪੂਰਨ ਹੋ ਸਕਦਾ ਨਾ ਹੋ, ਕੁਝ ਕਾਰਨ ਆ। ਜੋ ਗਿਆਨ ਦੂਜੇ ਮਤਾਂ ਦਾ ਹੈ, ਸਤਿਗੁਰਾਂ ਨੇ ਉਹਨੂੰ, ਸਾਨੂੰ ਨੌਲੇਜ ਹੋਵੇ, ਉਹਨੂੰ ਸੱਚੇ ਪਾਤਸ਼ਾਹ ਨੇ ਰੱਖਿਆ ਵਾ, ਉਹਨੂੰ ਮਾਣ ਦਿੱਤਾ ਵਾ, ਕਿ ਦੂਜੇ ਧਰਮਾਂ ਦਾ ਵੀ ਸਾਨੂੰ ਗਿਆਨ ਹੋਵੇ ਥੋੜ੍ਹਾ ਬਹੁਤਾ, ਵਰਨਾ ਇਹ ਮਨ ਵਿੱਚੋਂ ਭਰੋਸਾ ਨਹੀਂ ਜਾਣ ਦੇਣਾ ਵੀ ਗੁਰਮਤਿ ਸਭ ਤੋਂ ਉੱਚੀ ਹੈ, ਸਭ ਤੋਂ ਸੁੱਚੀ ਹੈ। ਪਰ ਜਿਹੜੇ ਪਹਿਲੋਂ ਵਾਲੇ ਗ੍ਰੰਥ ਨੇ ਗੁਰੂ ਗ੍ਰੰਥ ਸਾਹਿਬ ਜੀ ਤੋਂ ਬਾਣੀ ਆਉਣ ਤੋਂ, ਉਹਨਾਂ ਦਾ ਕੀ ਗਿਆਨ ਆ, ਇਹ ਵੀ ਸਾਨੂੰ ਸੱਚੇ ਪਾਤਸ਼ਾਹ ਨੇ ਕਿ ਪਤਾ ਲੱਗ ਜਾਵੇ, ਇਹ ਵੀ ਬਾਣੀ ਰਾਹੀਂ ਦੱਸਿਆ। ਇਸ ਪਾਵਨ ਸ਼ਬਦ ਵਿੱਚ ਭਗਤ ਨਾਮਦੇਵ ਜੀ, ਉਹਨਾਂ ਦੇ ਗੁਰੂ ਸੀ ਗਿਆਨ ਦੇਵ ਜੀ, ਉਹਨਾਂ ਦੇ ਨਾਲ ਇੱਕ ਦਿਨ ਰੱਬ ਦੇ ਪਿਆਰੇ ਮਗਨ ਰਹਿੰਦੇ ਨੇ ਭਗਤ ਨਾਮਦੇਵ, ਇੱਕ ਦਿਨ ਮਨ ਵਿੱਚ ਸ਼ੰਕਾ ਹੋਇਆ ਵੀ ਏਡਾ ਵੱਡਾ ਪਸਾਰਾ ਜਿਹੜਾ, ਇਹਦੇ ਬਾਰੇ ਗੁਰੂ ਤੋਂ ਪੁੱਛੀਏ ਤਾਂ ਸਹੀ ਥੋੜ੍ਹਾ ਬਹੁਤਾ ਵੀ ਕਿਵੇਂ ਬਣਿਆ ਵਾ। ਸੋ ਉਹਨਾਂ ਨੇ ਉਸ ਵੇਲੇ ਆ ਕੇ ਭਗਤ ਨਾਮਦੇਵ ਜੀ ਆਪਣੇ ਆਨੰਦ ਵਿੱਚ ਰਹਿਣ ਵਾਲੇ, ਉਹਨਾਂ ਇੱਕ ਦਿਨ ਗਿਆਨ ਦੇਵ ਜੀ ਨੂੰ ਪੁੱਛਿਆ, ਜਿਹੜੀ ਇਸ ਸ਼ਬਦ ਦੀ ਪਹਿਲੀ ਉਥਾਨਕਾ ਵਾ। ਉਥਾਨਕਾ ਕਹਿੰਦੇ ਸ਼ਬਦ ਕਿੱਥੇ ਉਚਾਰਨ ਹੋਇਆ, ਕਦੋਂ ਉਚਾਰਨ ਹੋਇਆ, ਕੀ ਕਾਰਨ, ਸਾਰੀ ਜਿੰਨੀ ਬਾਣੀ ਆ ਉਹ ਇੱਕ ਰਸ ਇੱਕ ਆਨੰਦ ਵਿੱਚ ਮੌਜ ਵਿੱਚ ਨਹੀਂ ਉਚਾਰਨ ਹੋਈ, ਇਹ ਵੀ ਬੇਨਤੀ ਕਰ ਦਈਏ ਕਿ ਮਹਾਰਾਜ ਨੇ ਸਾਰੀ ਬਾਣੀ ਆਪਣੀ ਮੌਜ ਵਿੱਚ, ਭਾਵੇਂ ਬਚਨ ਕਹੇ ਨੇ ਜੈਸੀ ਮੈਂ ਆਵੈ ਖਸਮ ਕੀ ਬਾਣੀ, ਤੈ ਸੜਾ ਕਰੀ ਗਿਆਨ ਵੇ ਲਾਲੋ। ਸੋ ਕੁਝ ਸ਼ਬਦ ਉਹਦਾ ਮਤਲਬ ਇਹ ਨਹੀਂ ਵੀ ਜਿੰਨੀ ਸਾਰੀ ਬਾਣੀ ਬਾਬੇ ਨਾਨਕ ਦੀ ਉਹ ਲਾਲੋ ਦੇ ਘਰ ਹੀ ਉਚਾਰੀ ਕੀਤੀ, ਉੱਥੇ ਹੀ ਆਈ ਹੈ। ਉੱਥੇ ਕੁਝ ਸ਼ਬਦ ਤਿਲੰਗ ਰਾਗ ਦੇ ਜਿਹੜਾ ਅਨੁਭਵ ਹੋਇਆ ਸੀ ਵੀ ਹੁਣ ਇਹਨਾਂ ਪਠਾਣਾਂ ਦਾ ਜ਼ੁਲਮ ਜਿਹੜਾ ਵੱਧ ਗਿਆ, ਉਹ ਡਾਢਾ ਜਿਹੜਾ ਅਤੇ ਖੁਦਾ ਦਾ ਵੈਰ ਹੁੰਦਾ ਹੁਣ ਇੱਥੇ ਚੜ੍ਹ ਕੇ ਆਉਣਾ ਜੀ। ਉੱਥੇ ਇਤਿਹਾਸ ਮਹਾਰਾਜ ਨੇ ਅਨੁਭਵ ਪਹਿਲਾਂ ਹੀ ਦੱਸ ਦਿੱਤਾ ਵੀ ਇੱਥੇ ਆਹ ਕੁਝ ਹੋਣਾ ਜੀ ਹੁਣ ਇਮਨਾ ਬਾਅਦ ਵਿੱਚ। ਸੋ ਜਿਹੜੀ ਬਾਣੀ ਹੈ ਉਹ ਵੱਖੋ ਵੱਖਰੇ ਥਾਵਾਂ 'ਤੇ ਉਚਾਰਨ ਹੋਈ, ਉਹਦੀ ਉਥਾਨਕ ਹੈ, ਕੁਝ ਸ਼ਬਦਾਂ ਦਾ ਕਾਰਨ, ਕੁਝ ਜਾ ਕੇ ਕਰਾਰਾ ਜਵਾਬ ਦਿੱਤਾ ਪਖੰਡੀਆਂ ਨੂੰ, ਜਿਵੇਂ ਸੱਜਣ ਸੀ ਉਹਨੂੰ ਸਿੱਧਾ ਕੀਤਾ, ਉੱਥੇ ਸ਼ਬਦ ਉਹਨੂੰ ਸੰਬੋਧਨ ਕਰਕੇ ਮਹਾਰਾਜ ਸੱਚੇ ਪਾਤਸ਼ਾਹ ਨੇ ਉਹਨੂੰ ਸਿੱਧਾ ਕੀਤਾ। ਇਵੇਂ ਭਗਤ ਨਾਮਦੇਵ ਜੀ ਨੇ ਆਪਣੇ ਗੁਰੂ ਗਿਆਨ ਦੇਵ ਜੀ ਨੂੰ ਇੱਕ ਦਿਨ ਬੈਠਿਆਂ ਮਨ ਵਿੱਚ ਆਇਆ ਵੀ ਪੁੱਛੀਏ ਏਡੀ ਵੱਡਾ ਪਸਾਰਾ ਬਣਿਆ ਕਿਵੇਂ, ਅਤੇ ਉਹਨਾਂ ਨੇ ਅੱਗੋਂ ਜਿਵੇਂ ਉਹਨਾਂ ਨੂੰ ਗਿਆਨ ਸੀ ਧਾਰਮਿਕ ਗ੍ਰੰਥਾਂ ਦਾ, ਉਹਦੇ ਮੁਤਾਬਕ ਉਹਨਾਂ ਨੂੰ ਪਹਿਲਾਂ ਸਮਝਾਇਆ। ਸੋ ਇਸ ਕਰਕੇ ਉਹਨਾਂ ਪੁੱਛਿਆ ਗਿਆਨ ਦੇਵ ਜੀ ਨੂੰ ਕਿ ਮਹਾਰਾਜ ਇਹ ਸੰਸਾਰ ਬਣਿਆ ਕਿਵੇਂ ਹੈ, ਆਨੰਦ 'ਤੇ ਆ ਗਿਆ ਅਤੇ ਪਰ ਇਹ ਏਡਾ ਵੱਡਾ ਪਸਾਰਾ ਜਿਹਾ ਕੀ ਸੀ ਇਹ। ਉਹਦੇ ਮੁਤਾਬਕ ਪਹਿਲਾ ਜਿਹੜਾ ਬਚਨ ਆ, ਜਿਵੇਂ ਸਤਿਗੁਰੂ ਜੀ ਕਿਰਪਾ ਕਰ ਰਹੇ ਆ, ਪਾਵਨ ਉਪਦੇਸ਼ ਸਰਵਣ ਕਰਕੇ ਲਾਹਾ ਪ੍ਰਾਪਤ ਕਰਨਾ ਕਰੀਏ ਜੀ। ਪਹਿਲ ਪੁਰੀਏ ਪੁੰਡਰਕ ਵਨਾ। ਗਿਆਨ ਦੇਵ ਜੀ ਕਹਿਣ ਲੱਗੇ ਭਗਤ ਨਾਮਦੇਵ ਜੀ ਨੂੰ, ਸੋ ਕਿ ਪਹਿਲ ਪੁਰੀਏ ਸਭ ਤੋਂ ਪਹਿਲਾਂ, ਇਹਦੇ ਵਿੱਚ ਦੋ ਮਤ ਨੇ, ਇੱਕ ਪੁਰਾਣਕ ਮਤ ਆ, ਦੂਜਾ ਵੇਦਾਂਤ ਮਤ ਆ। ਪਹਿਲਾਂ ਪੁਰਾਣਕ ਮਤ ਅਨੁਸਾਰ ਕਥਨ ਕੀਤਾ ਵਾ ਗਿਆਨ ਦੇਵ ਜੀ ਨੇ, ਗਿਆਨੀ ਸੀ ਬੜੇ ਤਕੜੇ, ਉਹਨਾਂ ਸਾਰੇ ਧਾਰਮਿਕ ਗ੍ਰੰਥ ਪੜ੍ਹੇ ਹੋਏ ਸੀ, ਪੁਰਾਣ ਜੋ ਹਿੰਦੁਸਤਾਨ ਦੇ ਨੇ ਸਨਾਤਨ ਮਤ ਦੇ। ਕਹਿਣ ਲੱਗੇ ਨਾਮਦੇਵ, ਪਹਿਲ ਪੁਰੀਏ ਪੁੰਡਰਕ ਵਨਾ, ਪਹਿਲ ਸਭ ਤੋਂ ਪਹਿਲਾਂ ਆਦਿ ਵਿੱਚ ਪਹਿਲੋ ਪਹਿਲ, ਪੁਰੀਏ ਪੂਰਨਿਆ ਜੋ ਪਰਮੇਸ਼ਰ, ਪਰਮੇਸ਼ਰ ਦਾ ਨਾਮ ਆਇਆ ਹੈ ਤਾਂ ਉਹਨਾਂ ਧਾਰਮਿਕ ਗ੍ਰੰਥਾਂ ਵਿੱਚ, ਪਰਮੇਸ਼ਰ ਪੰਜਾਂ ਤੋਂ ਵੱਡਾ ਹੈ, ਬ੍ਰਹਮਾ ਵਿਸ਼ਨੂੰ ਸ਼ਿਵਜੀ ਇੰਦਰ ਆਦਿਕ ਕੁਬੇਰੇ ਈਸ਼ਰ ਮੰਨੇ ਨੇ, ਇਹਨਾਂ ਤੋਂ ਵੱਡਾ ਜੋ ਹੈ ਸੋ ਪਰਮੇਸ਼ਰ। ਪਹਿਲ ਪੁਰੀਏ ਪੁੰਡਰਕ ਵਨਾ, ਪਹਿਲੋ ਪਹਿਲ ਪੁਰੀਏ ਪੂਰਨ ਤੋਂ, ਪੂਰਨ ਇੱਕੋ ਇੱਕ ਪਰਮੇਸ਼ਰ ਆ, ਇਹ ਪਾਵਨ ਬਾਣੀ ਵੀ ਆਪਾਂ ਪੜ੍ਹਦੇ, ਪੂਰਨ ਕਬ ਹੋ ਨਾ ਡੋਲਤਾ, ਪੂਰਾ ਕੀ ਆ ਪ੍ਰਭ ਆਪ, ਦਿਨ ਦਿਨ ਚੜ੍ਹੈ ਸਵਾਇਆ, ਨਾਨਕ ਹੋਤ ਨਾ ਘਾਟ। ਪਹਿਲੋ ਪਹਿਲ ਤੂੰ ਪੁੱਛਦਾ ਕਿਵੇਂ ਬਣਿਆ, ਪਹਿਲਾਂ ਵੇਖ ਸੁਣ ਪੁਰਾਣਕ ਮਤ, ਜੋ ਪੁਰਾਣ ਕਹਿੰਦੇ ਨੇ ਉਹਦੇ ਮੁਤਾਬਕ ਸਮਝਾਇਆ। ਪਹਿਲ ਪੁਰੀਏ ਪਹਿਲੋ ਪਹਿਲ ਪੂਰਨ ਪਰਮੇਸ਼ਰ ਤੋਂ ਪੁੰਡਰਕ ਵਨਾ, ਪੁੰਡਰਕ ਕਹਿੰਦੇ ਆ ਕਵਲ ਦੇ ਫੁੱਲ ਨੂੰ, ਕਵਲ ਨੂੰ, ਵਨਾਂ ਦਾ ਅਰਥ ਆ ਬਣਿਆ, ਬਣ ਗਿਆ। ਪਹਿਲੋ ਪਹਿਲ ਪਾਣੀ ਪਾਣੀ ਸੀ ਜਦੋਂ, ਸੋ ਪੁਰਾਣਕ ਮਤ ਵਿੱਚ ਇਹ ਵੀ ਹੈ ਵੀ ਸਭ ਤੋਂ ਪਹਿਲਾਂ ਵਿਸ਼ਨੂੰ ਪੈਦਾ ਹੋਇਆ, ਵਿਸ਼ਨੂੰ ਦੀ ਨਾਭੀ ਵਿੱਚੋਂ ਕਵਲ ਫੁੱਲ, ਕਮਲ ਫੁੱਲ ਤੋਂ ਬ੍ਰਹਮਾ ਪੈਦਾ ਹੋਇਆ, ਉਹਦੇ ਮਾਰ ਵੀ ਪਈ ਥੋੜ੍ਹੀ ਜਿਹੀ, ਹੰਕਾਰ ਹੋਇਆ ਸੀ ਜਦੋਂ। ਗੁਜਰੀ ਰਾਗ ਅੰਦਰ ਥੋੜ੍ਹੇ ਜਿਹੇ ਬਚਨ ਐਸੇ ਵੀ ਆਉਂਦੇ ਨੇ ਕਿ ਨਾਭ ਕਮਲ ਅਤੇ ਬ੍ਰਹਮਾ ਉਪਜੇ, ਵੇਦ ਪੜ੍ਹਾ ਮੁੱਖ ਕੰਠ ਸਵਾਰ, ਤਾਕੋ ਅੰਤ ਨ ਜਾਈ ਲਖਣਾ, ਆਵਤ ਜਾਵਤ ਰਹਿ ਗੁਬਾਰ। ਉਹ ਪੈਦਾ ਹੋਇਆ ਪਰ ਕਮਲ ਦੀ ਨਾੜੀ ਦਾ ਅੰਤ ਨਹੀਂ ਪਾ ਸਕਿਆ ਸੀ ਬ੍ਰਹਮਾ। 18 ਜੋਗੇ ਵੀ ਲਿਖਿਆ ਥੱਲੇ ਨੂੰ ਘੁੰਮਦਾ ਗਿਆ ਜਦੋਂ ਉਹਨੂੰ ਲੱਤ ਮਾਰੀ ਵੀ ਆਹ ਕਮਲ ਦੇ ਫੁੱਲ ਤੋਂ ਮੈਂ ਪੈਦਾ ਹੋਇਆ, ਇਹ ਨਿੱਕਾ ਜਿਹਾ ਕਮਲ ਦਾ ਫੁੱਲ, ਮੈਂ ਏਡਾ ਵੱਡਾ ਬ੍ਰਹਮਾ। ਹੰਕਾਰ ਹੋ, ਲੱਤ ਐਸੀ ਵਿੱਚ ਫਸੀ ਬਸ ਥੱਲੇ ਨੂੰ ਗਿਆ ਜਿਵੇਂ ਖੂਹ ਵਿੱਚ ਰੋੜਾ ਸੁੱਟੀਦਾ ਹੈ। 36 ਯੁੱਗ ਗੁਬਾਰ ਅੰਧਾ ਆਕਾਰ ਰਿਹਾ ਧੁੰਦੂਕਾਰ, ਇਹ ਵੀ ਬਚਨ ਗੁਰੂ ਗ੍ਰੰਥ ਸਾਹਿਬ ਵਿੱਚ ਆਉਂਦੇ ਨੇ ਕਿ 36 ਯੁੱਗ ਕੀ ਉਹ ਗੁਬਾਰਾ, ਆਵਤ ਜਾਵਤ ਰਹਾ ਗੁਬਾਰ, ਉਹਦਾ ਅੰਤ ਨਹੀਂ ਜਾਣਿਆ ਗਿਆ, ਥੱਲੇ ਨੂੰ ਗਿਆ ਜਿਵੇਂ ਖੂਹ ਵਿੱਚ ਰੋੜਾ ਜਾਂਦਾ, ਘੁੰਮਦਾ ਗਿਆ, ਫਿਰ ਤਰਲੇ ਮਿੰਨਤਾਂ ਕੱਢੀਆਂ ਪਰਮੇਸ਼ਰ ਦੀਆਂ, ਫਿਰ ਆਇਆ ਉੱਪਰ। ਸੋ ਪਹਿਲ ਪੁਰਾਣਕ ਮਤ ਆ ਵੀ ਉਹਦੇ ਤੋਂ ਵਿਸ਼ਨੂੰ ਦੀ ਨਾਭੀ ਤੋਂ ਕਮਲ ਪੋਲੋ ਤੋਂ ਬ੍ਰਹਮਾ ਪੈਦਾ ਹੋ। ਪਹਿਲ ਪੁਰੀਏ ਪੁੰਡਰਕ ਵਨਾ ਪੁੰਡਰਾ ਕਵਲ ਫੁੱਲ। ਪਹਿਲੋ ਪਹਿਲ ਪੂਰਨ ਪਰਮੇਸ਼ਰ ਤੋਂ ਕਮਲ ਦਾ ਫੁੱਲ ਪੈਦਾ ਹੋਇਆ। ਉਹਦੇ ਵਿੱਚੋਂ ਕਮਲ ਦੀ ਨਾੜੀ ਵਿੱਚੋਂ ਤਾਚੇ ਹੰਸਾ ਸਗਲੇ ਜਨਾ। ਪੁਰਾਣਕ ਮਤ ਜਿਹੜਾ ਤਾਚੇ ਉਹਦੇ ਤੋਂ ਉਧਰਲੀ ਬੋਲੀ ਹੈ ਚੇ ਮਹਾਰਾਸ਼ਟਰ ਦੀ ਆਪਾਂ ਕਹਿੰਦੇ ਤਾਂ ਉਹਦੇ ਤੋਂ ਐਂ ਹੋ ਗਈ ਗੱਲ। ਆਪਾਂ ਤੱਤਾ ਵਰਤਦੇ ਹਾਂ ਤਾਚੇ ਹੰਸਾ। ਹੰਸਾ ਹੰਸ ਦੀ ਸਵਾਰੀ ਵਾਲਾ ਦੇਵਤਿਆਂ ਦੀਆਂ ਅੱਡੋ ਅੱਡ ਸਵਾਰੀਆਂ ਮੰਨੀਆਂ ਨੇ। ਹੰਸ ਦੀ ਸਵਾਰੀ ਕਰਦਾ ਬ੍ਰਹਮਾ, ਉਹਦੇ ਤੋਂ ਹੰਸਾ ਜਿਹੜਾ ਵਾ ਹੰਸ ਦੀ ਸਵਾਰੀ ਕਰਨ ਵਾਲਾ ਬ੍ਰਹਮਾ ਪੈਦਾ ਹੋਇਆ ਹੰਸਾ। ਸਗਲੇ ਜਨਾਂ ਅਤੇ ਉਹਦੇ ਤੋਂ ਗਾਂ, ਫਿਰ ਸਗਲੇ ਸਾਰੇ ਜਨਾਂ ਜਿੰਨੇ ਪੁਰਸ਼ ਨੇ ਜੋ ਸੰਸਾਰ ਹੈ ਪੈਦਾ ਹੋ ਗਿਆ। ਨਾਮਦੇਵ ਹੈ ਬੱਚਾ। ਸੋ ਇਸ ਤਰ੍ਹਾਂ ਉਹਨਾਂ ਪਹਿਲਾਂ ਦੱਸਿਆ ਪੁਰਾਣਕ ਮਤ, ਦੂਜਾ ਫਿਰ ਨਾਲ ਵੇਦਾਂਤ ਸਮਝਾਇਆ। ਕ੍ਰਿਸ਼ਨਾ ਅਤੇ ਜਾਨੂ ਹਰ ਹਰ ਨਾਚੰਤੀ ਨਾਚਨਾ ਨਾਲੇ ਵੀ ਕਿਹਾ ਕ੍ਰਿਸ਼ਨਾ ਨਾਮ ਮਾਇਆ ਦਾ ਹੈ। ਮਾਇਆ ਅਤੇ ਜਾਨੂ, ਜਾਨੂ ਜਾਨਣਾ ਕਾਰਾ ਨਾਮਦੇਵ। ਹਰ ਹਰ ਨਾਚੰਤੀ ਨਾਚਨਾ, ਹਰ ਹਰ ਇੱਕ ਜਗ੍ਹਾ, ਹਰ ਇੱਕ ਪ੍ਰਕਾਰ ਦੀ ਜੋ ਸ੍ਰਿਸ਼ਟੀ ਹੈ ਨਾ ਇਹ ਦੁਨੀਆ ਵਾ, ਉਹਦੇ ਤੋਂ ਨਾਚੰਤੀ ਨੱਚਣ ਵਾਲੀ ਹੋ ਗਈ, ਭਾਵ ਜੋ ਚੇਤਨ ਸੱਤਾ ਵਾਲੀ ਹੈ ਜਿਹੜੀ ਟਿਕਦੀ ਨਹੀਂ ਹੈ ਕਦੇ। ਨੱਚਣਾ ਇਹਦਾ ਨੱਚਣਾ ਹੋਇਆ ਹੈ, ਇਹ ਪੈਦਾਇਸ਼ ਹੋਈ ਹੈ, ਇਹ ਪੁਰਾਣਕ ਮਤ ਹੈ ਪਹਿਲੀ। ਫਿਰ ਕਹਿਣ ਲੱਗੇ ਜੇ ਵੇਦਾਂਤ ਸੁਣਨਾ ਤਾਂ ਵੇਦਾਂਤ ਇਹ ਕਹਿੰਦੇ ਨੇ। ਦੂਜੇ ਗ੍ਰੰਥ ਨੇ ਚਾਰ ਵੇਦ ਵੇਦਾਂਤ। ਸੋ ਉਹਨਾਂ ਮੁਤਾਬਕ ਜਿਹੜਾ ਵੇਦਾਂਤ ਮਤ ਆ, ਪਹਿਲ ਪੁਰਸਾ ਬਿਰਾ, ਪਹਿਲੋ ਪਹਿਲ ਪਰਮੇਸ਼ਰ ਤੋਂ ਪੁਰਸਾ ਬਿਰਾ, ਬਿਰਾ ਨਾਮ ਬਾਣੀ ਦਾ ਹੈ, ਬਾਣੀ ਹੋਈ, ਬਾਣੀ ਤੋਂ ਪੁਰਸਾ, ਪਹਿਲੋ ਪਹਿਲ ਵਾਹਿਗੁਰੂ ਪਰਮੇਸ਼ਰ ਤੋਂ ਆਕਾਸ਼ ਬਾਣੀ ਹੋਈ, ਪੁਰਸ਼ ਤੋਂ, ਅਕਾਲ ਪੁਰਸ਼ ਤੋਂ, ਪੁਰਸ਼ਾਰਥ ਵਾਲੇ ਤੋਂ, ਬਲ ਵਾਲੇ ਤੋਂ ਬਿਰਾ ਬਾਣੀ ਹੋਈ। ਉਹ ਬਾਣੀ ਕੀ ਸੀ? ਉਹਨੂੰ ਵਾਹਿਗੁਰੂ ਨੂੰ ਉਹ ਫੁਰ ਸਮਾਧੀ ਵਿੱਚ ਹੁੰਦਾ ਹੈ, ਜਦੋਂ ਮਹਾਂਪਰਲੋਂ ਹੁੰਦੀ ਕੁਝ ਵੀ ਨਹੀਂ ਹੁੰਦਾ। ਸੋ ਧੁੰਦੂ ਕਰ ਨਿਰਾਲਮ ਬੈਠਾ, ਐਸੇ ਬਚਨ ਆਏ ਨੇ ਨਾ ਤਦ ਧੰਦ ਪਸਾਰਾ ਹੈ। ਧੁੰਦੂਕਾਰ ਹੀ ਹੁੰਦਾ ਚਾਰ ਸਵੇਰੇ, ਹਨੇਰਾ ਹੀ ਹਨੇਰਾ, ਪਾਣੀ ਪਾਣੀ, ਨਾ ਦਿਨ ਨਾ ਰਾਤ, ਨਾ ਚੰਦ ਨਾ ਸੂਰਜ। ਸੋ ਨਾ ਹਵਾ, ਕੁਝ ਵੀ ਨਹੀਂ ਹੁੰਦਾ। ਜਦ ਪੰਜ ਤੱਤ ਹੀ ਨਹੀਂ ਹੁੰਦੇ, ਉਹ ਕਹਿ ਲਈ ਅੰਧਾ ਧੁੰਦ ਹਨੇਰਾ ਹੁੰਦਾ ਹੈ। ਸੋ ਧੁੰਦੂਕਾਰ ਨਿਰਾਲਮ ਬੈਠਾ ਨਾ ਤਦ ਧੰਦ ਪਸਾਰਾ ਹੈ, ਇਹ ਪਸਾਰਾ ਨਹੀਂ ਹੁੰਦਾ ਜਦੋਂ ਉਸ ਵੇਲੇ ਬਿਰਾ ਨਾਮ ਬਾਣੀ ਦਾ। ਕਿੰਨਾ ਸਮਾਂ ਲੰਘ ਜਾਂਦਾ ਜੀ, ਉਹਦਾ ਵੀ ਨਹੀਂ ਲੱਗਦਾ ਚੇਤਨ ਬ੍ਰਹਮ ਦਾ, ਅਕਾਲ ਪੁਰਖ ਦਾ, ਇਕੱਲੇ ਦਾ ਜੀ ਕਿਹਦਾ ਲੱਗਦਾ ਸਾਧ ਸੰਗ ਜੀ ਇੱਥੇ। ਸੋ ਅਫੁਰ ਸਮਾਧੀ ਵਿੱਚ ਜਦੋਂ ਅਫੁਰ ਹੁੰਦਾ, ਜਿੰਨਾ ਚਿਰ ਅਫੁਰ ਹੁੰਦਾ ਕੋਈ ਫੁਰਨਾ ਨਹੀਂ ਹੁੰਦਾ, ਉਨਾ ਚਿਰ ਸੁੰਨਸਾਨ ਵਰਤੀ ਰਹਿੰਦੀ, ਮਾਂ ਪਰਲੋਂ ਆਈ ਰਹਿੰਦੀ ਇੱਥੇ। ਪਤਾ ਨਹੀਂ ਕਿੰਨੇ ਕੁ ਸਾਲ ਲੰਘ ਜਾਂਦੇ, ਕੋਈ ਵਿਗਿਆਨੀ ਨਹੀਂ ਦੱਸ ਸਕਦਾ। ਸੋ ਉਸ ਵੇਲੇ ਪਹਿਲ ਪੁਰਸਾ ਬਿਰਾ, ਸਭ ਤੋਂ ਪਹਿਲਾਂ ਬਾਣੀ ਹੁੰਦੀ, ਉਹਨੂੰ ਫੁਰਨਾ ਆਉਂਦਾ, ਆਕਾਸ਼ਬਾਣੀ ਹੁੰਦੀ ਵੀ ਇੱਕ ਤੋਂ ਮੈਂ ਬਹੁਤੇ ਹੋਵਾਂ। ਵੇਦਾਂ ਦਾ ਇਹ ਮਤ ਆ, ਵੇਦਾਂਤ ਮਤ ਇਹੋ ਕਹਿੰਦੀ, ਉਹਨਾਂ ਵਿੱਚ ਇੱਕ ਸ਼ਰੂਤੀ ਆਉਂਦੀ ਹੈ, ਇੱਕ ਜਿਵੇਂ ਆਪਾਂ ਗੁਰੂ ਗ੍ਰੰਥ ਸਾਹਿਬ ਜੀ ਦੀਆਂ ਪੰਗਤੀਆਂ ਕਹਿ ਦਿੰਦੇ ਹਾਂ, ਵੇਦਾਂ ਦੀਆਂ ਸ਼ਰੂਤੀਆਂ ਨੇ, ਇੱਕ ਲੱਖ ਸ਼ਰੂਤੀ ਹੈ ਵੇਦਾਂ ਦੀ, ਉਹਨਾਂ ਵਿੱਚ ਆਉਂਦੀ ਹੈ ਕਿ ਵਾਹਿਗੁਰੂ ਜਦੋਂ ਚਾਹੁੰਦਾ ਹੈ ਸੁਣ ਫਰ ਅਵਸਥਾ ਵਿੱਚੋਂ ਵੀ ਇਹ ਕੋਹੰ ਬਹੁ ਸਿਆਮਾ ਪਰਜਿਆ ਜੀਏ, ਵੀ ਮੈਂ ਇੱਕ ਤੋਂ ਬਹੁਤੇ ਰੂਪ ਧਾਰਨ ਕਰ ਲਵਾਂ, ਪਸਾਰਾ ਪਸਾਰ ਦੇਵਾਂ, ਫੈਲਾ ਕਰ ਦੇਵਾਂ। ਸੋ ਪ੍ਰਜਾ ਜਾਏ, ਪ੍ਰਜਾ ਨੂੰ ਰਚ ਦੇਵਾਂ। ਉਸ ਵੇਲੇ ਬਿਰਾ ਜਦੋਂ ਇਹ ਉਹਦੇ ਤੋਂ ਫੁਰਨੇ ਤੋਂ ਆਕਾਸ਼ਬਾਣੀ, ਉਹਨੂੰ ਫੁਰਨਾ ਆਉਂਦਾ ਨਾ ਫੁਰਨਾ, ਅਤੇ ਦੂਜਾ ਵੇਦਾਂਤ ਮਤ ਦੱਸ ਰਹੇ ਨੇ ਭਗਤ ਨਾਮਦੇਵ ਜੀ ਨੂੰ, ਉਹਨਾਂ ਦੇ ਗੁਰੂ ਉਸਤਾਦ ਜੀ। ਪਹਿਲ ਪੁਰਸਾ ਬਿਰਾ, ਪਹਿਲੋ ਪਹਿਲ ਵੇਦਾਂਤ ਮਤ ਜੇ ਸੁਣਨਾ ਚਾਹੁੰਦਾ ਤਾਂ ਬਿਰਾ ਪੁਰਸਾ ਵਾਹਿਗੁਰੂ ਤੋਂ ਬਾਣੀ ਹੁੰਦੀ, ਫੁਰਨਾ ਆਉਂਦਾ ਉਹਨੂੰ, ਇੱਕ ਤੋਂ ਮੈਂ ਬਹੁਤੇ ਹੋਵਾਂ, ਅਥੋਨ ਪੁਰਸਾ ਦਮਰਾ, ਅਥੋਨ ਦਾ ਅਰਥ ਹੈ ਅਥਵਾ ਅਥੋਨ ਜਾਂ ਉਸ ਤੋਂ ਪਿੱਛੋਂ। ਮਹਾਰਾਸ਼ਟਰ ਦੀ ਬੋਲੀ ਜਿਹੜੀ ਅਥੋਨ ਦਾ ਅਰਥ ਹੁੰਦਾ ਉਸ ਤੋਂ ਪਿੱਛੋਂ, ਪਸ਼ਚਾਤ, ਬਾਅਦ ਵਿੱਚ। ਜਦੋਂ ਪੁਰਨਾ ਆਉਂਦਾ ਫਿਰ ਪੁਰਸਾ ਦਮਰਾ, ਫਿਰ ਉਸ ਪੁਰਸ਼ ਅਕਾਲ ਪੁਰਖ ਤੋਂ ਦਮਰਾ ਨਾਮ ਆ। ਸੋ ਦਮੜਿਆਂ ਦਾ, ਦਮਰਾ ਦਾ ਅਰਥ ਹੁੰਦਾ ਮਾਇਆ। ਫਿਰ ਮਾਇਆ ਪੈਦਾ ਹੁੰਦੀ ਹੈ ਸ਼ੁੱਧ ਬ੍ਰਹਮ ਤੋਂ। ਅਕਾਲ ਪੁਰਖ ਸਮਾਧੀ ਵਿੱਚੋਂ ਜਦੋਂ ਅਫੁਰ ਦੇ ਵਿੱਚੋਂ ਫੁਰਨਾ ਪੈਦਾ ਹੁੰਦਾ ਹੈ, ਫਿਰ ਮਾਇਆ ਦਾ ਫੁਰਨਾ ਮਾਇਆ ਸਬਲ ਕਹਾਉਂਦਾ ਹੈ ਵਾਹਿਗੁਰੂ ਪਰਮੇਸ਼ਰ। ਮਾਇਆ ਦੇ ਨਾਲ ਸਬਲ ਹੋ ਕੇ ਸ਼ੁੱਧ ਬ੍ਰਹਮ ਅਕਾਲ ਪੁਰਖ ਚੇਤਨ ਦਾ ਪ੍ਰਤਿਬਿੰਬ ਮਾਇਆ ਦੇ ਉੱਪਰ ਪੈਂਦਾ ਹੈ। ਜਦੋਂ ਮਾਇਆ ਦੇ ਉੱਪਰ ਉਹਦਾ ਸ਼ੁੱਧ ਬ੍ਰਹਮ ਦਾ ਚੇਤਨ ਦਾ ਪ੍ਰਤਿਬਿੰਬ ਪੈਂਦਾ ਹੈ ਤਾਂ ਮਾਇਆ ਰਾਹੀਂ ਇਹ ਜਗਤ ਪੈਦਾ ਹੋ ਜਾਂਦਾ ਹੈ, ਜੁਆਇੰਟ ਹੋ ਜਾਂਦੇ ਨੇ ਜੀ। ਸੋ ਅਥੋਨ ਪੁਰਸ਼ਾ ਦਮਰਾ, ਅਥੋਨ ਉਸ ਤੋਂ ਪਿੱਛੋਂ ਉਹ ਪੁਰਸ਼ਾ ਤੋਂ ਦਮਰਾ ਮਾਇਆ ਪੈਦਾ ਹੁੰਦੀ, ਪ੍ਰਬਲ ਮਾਇਆ। ਮਾਇਆ ਦਾ ਅਰਥ ਸ਼ਕਤੀ ਵੀ ਹੈ। ਸੋ ਅਥੋਨ ਪੁਰਸ਼ਾ ਦਮਰਾ ਕਹਿਣ ਲੱਗੇ ਇਉਂ ਉਹਦੇ ਤੋਂ ਫਿਰ ਦਮਰਾ ਮਾਇਆ ਨੂੰ ਜਦੋਂ ਉਹ ਇਉਂ ਕਰ ਲਈਏ ਬਈ ਗ੍ਰਹਿਣ ਕਰ ਲੈਂਦਾ ਵਾਹਿਗੁਰੂ ਪਰਮੇਸ਼ਰ ਆਪਣਾ ਫੁਰਨਾ ਬਣਾ ਕੇ। ਅਤੇ ਪਾਵਨ ਜਪਜੀ ਸਾਹਿਬ ਆਪਾਂ ਪੜ੍ਹਦੇ ਹਾਂ ਉਹਦੇ ਵਿੱਚ ਵੀ ਥੋੜ੍ਹਾ ਜਿਹਾ ਇਹੋ ਜਿਹਾ ਹੀ ਪ੍ਰੋਗਰਾਮ ਆ। ਭਾਵੇਂ ਬਾਣੀ ਇਹਦੇ 'ਤੇ ਬਹੁਤ ਵੱਡੀ ਵਿਚਾਰ ਹੋ ਸਕਦੀ ਹੈ। ਸੋ ਏਕਾ ਮਾਈ ਜੁਗਤ ਵਿਆਈ ਤਿੰਨ ਚੇਲੇ ਪ੍ਰਵਾਨ, ਇੱਕ ਸੰਸਾਰੀ, ਇੱਕ ਭੰਡਾਰੀ, ਇੱਕ ਲਾਏ ਦੀ ਬਾਣ। ਅਕਾਲ ਪੁਰਖ ਵਾਹਿਗੁਰੂ ਨੇ ਜਦੋਂ ਇੱਕ ਮਾਈ ਸ਼ੁੱਧ ਬ੍ਰਹਮ ਚੇਤਨ ਦਾ ਪ੍ਰਤਿਬਿੰਬ ਮਾਇਆ 'ਤੇ ਪਿਆ, ਫੁਰਨਾ ਹੋਇਆ, ਮਾਇਆ ਨੂੰ ਗ੍ਰਹਿਣ ਕਰ ਲਿਆ, ਏਕਾ ਮਾਈ ਇੱਕ ਮਾਈ ਨੂੰ ਜੁਗਤ ਵਿਆਈ ਜੁਗਤੀ ਨਾਲ ਵਾਹਿਗੁਰੂ ਨੇ ਜਦੋਂ ਉਹਨੂੰ ਵਿਆਹ ਲਿਆ, ਜੁਆਇੰਟ ਹੋ ਗਿਆ। ਵਿਆਈ ਦਾ ਅਰਥ ਪ੍ਰਸੂਤਾ ਭਾਵ ਨੂੰ ਪੈਦਾ ਹੋਈ। ਜਦੋਂ ਫੁਰਨਾ ਹੋ ਗਿਆ ਉਹਦੇ ਤੋਂ ਤਿੰਨ ਚੇਲੇ ਜੰਮੇ, ਫਿਰ ਜੰਮਦੇ ਇੱਕ ਸੰਸਾਰੀ, ਇੱਕ ਭੰਡਾਰੀ, ਇੱਕ ਲਾਏ ਦੀ ਬਾਂ। ਤਿੰਨ ਦੇਵਤੇ ਮਨ ਪੁੱਤਰ ਨੇ ਔਲਾਦ ਆ ਉਹਦੀ। ਮਾਈ, ਮਾਈ ਜਿਹੜੀ ਮਾਤਾ ਹੈ, ਜਿੰਨੀ ਸ੍ਰਿਸ਼ਟੀ ਹੈ ਪੈਦਾ ਤਾਂ ਨਰ ਮਾਦਾ ਤੋਂ ਹੀ ਹੋਈ ਹੈ। ਸੋ ਜੁਆਇੰਟ ਤੋਂ ਹੀ ਹੋਈ ਹੈ। ਜੇ ਖਾਲਸਾ ਸਾਜਿਆ ਆਪਾਂ ਕਹਿੰਦੇ, ਜੰਮਿਆ ਨਹੀਂ, ਪੈਦਾ ਨਹੀਂ ਹੋਇਆ, ਸਾਜਿਆ ਪ੍ਰਗਟਿਆ, ਉਹਦੇ ਨਾਲ ਵੀ ਮਾਤਾ ਆ ਗਈ, ਮਾਤਾ ਸਾਹਿਬ ਕੌਰ। ਜੇ ਧਰਮ ਦੇ ਪਿਤਾ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਨੇ ਤਾਂ ਮਾਤਾ ਸਾਹਿਬ ਕੌਰ ਵੀ ਨਾਲ ਹੀ ਨੇ, ਉਹਨਾਂ ਨੂੰ ਵੀ ਮਾਨ ਸਨਮਾਨ ਦਿੱਤਾ ਵਾ, ਖਾਲਸੇ ਦੀ ਮਾਤਾ ਹੋਣ ਦਾ ਦਿੱਤਾ। ਜੇ ਹੁਣ ਕੋਈ ਕਵੇ ਸਿੰਘ ਵੀ ਮਾਤਾ ਦੀ ਖੁਸ਼ੀ ਲਏ ਬਿਨਾਂ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਦੀ ਖੁਸ਼ੀ ਮਿਲ ਜੂਗੀ ਨਹੀਂ, ਮੁਸ਼ਕਲ ਆ। ਮਾਤਾ ਨੂੰ ਵੀ ਚੇਤੇ ਕਰਨਾ ਚਾਹੀਦਾ ਹੈ। ਸੋ ਜਿੰਨੀ ਸ੍ਰਿਸ਼ਟੀ ਹੈ ਇਹ ਜੁਆਇੰਟ ਆ ਸਾਰੀ, ਨਰ ਅਤੇ ਮਾਦਾ ਰਾਹੀਂ ਸੱਚੇ ਪਾਤਸ਼ਾਹ ਨੇ। ਮਾਇਆ ਪ੍ਰਬਲ ਹੈ, ਮਾਇਆ ਰਾਹੀਂ ਪਸਾਰਾ ਹੈ, ਸਾਰਾ ਮਾਇਆ ਦਾ ਹੀ ਹੈ। ਜੰਗਲ, ਬੇਲੇ, ਪਾਣੀ ਸੀ ਨਾ, ਪੰਜ ਤੱਤ ਹੀ ਸੀ ਨਾ, ਤੱਤਾਂ ਤੋਂ ਕਿੱਥੇ ਇਹਨਾਂ ਨੇ, ਬਰਫਾਂ ਜਿੱਥੇ ਪੈਂਦੀਆਂ ਨੇ, ਕਿੰਨੀ ਬਰਫ਼ ਪੈਂਦੀ ਹੈ ਉੱਥੇ ਵੀ ਸ਼ਹਿਰ ਵਸਾਈ ਜਾਂਦੇ ਨੇ। ਕਾਹਦਾ ਪ੍ਰਤਾਪ ਹੈ? ਮਾਇਆ ਦਾ ਪ੍ਰਤਾਪ ਹੈ ਸਾਰਾ। ਸੋ ਜਿਵੇਂ ਜੰਮੀ ਬਰਫ਼ ਹੁੰਦੀ ਉਹਦੇ 'ਤੇ ਸੂਰਜ ਜਿਹੜਾ ਹੈ, ਅਕਾਲ ਪੁਰਖ ਕੀ ਹੈ? ਪ੍ਰਤਿਬਿੰਬ, ਚਾਨਣ, ਪ੍ਰਕਾਸ਼ ਹੈ। ਉਹ ਜਦੋਂ ਚਾਹੁੰਦਾ ਫੁਰਨਾ ਹੋਇਆ, ਆਪਣਾ ਪ੍ਰਕਾਸ਼ ਕੀਤਾ ਅਤੇ ਉਹ ਪ੍ਰਕਾਸ਼ ਜੰਮੀ ਬਰਫ਼ 'ਤੇ ਸੂਰਜ ਦੀਆਂ ਕਿਰਨਾਂ ਜਦੋਂ ਪੈਂਦੀਆਂ ਨੇ ਅਤੇ ਢੇਲਾ ਜਿਹੜਾ ਪਿਘਲ ਕੇ ਸੋ ਵਹਿ ਤੁਰਦਾ ਹੈ। ਇਸੇ ਤਰ੍ਹਾਂ ਹੀ ਹੈ ਮਾਇਆ ਦੇ ਨਾਲ ਬਰਫ਼ਾਂ ਦੇ ਪਹਾੜਾਂ ਵਿੱਚ, ਜੰਗਲਾਂ, ਬੇਲਿਆਂ 'ਚ ਸ਼ਹਿਰ ਵਸੀ ਜਾਂਦੇ ਨੇ ਜਿਵੇਂ ਜਿਵੇਂ ਮਾਇਆ ਦਾ ਪਸਾਰਾ ਵੱਧਦਾ। ਸੋ ਵਾਹਿਗੁਰੂ ਦਾ ਆਸ਼ਕ ਪਿਆ ਪ੍ਰਕਾਸ਼ ਸਰੂਪ ਦਾ, ਸ਼ੁੱਧ ਚੇਤਨ ਦਾ, ਮਾਇਆ ਨੂੰ ਉਹਨੇ ਗ੍ਰਹਿਣ ਕਰ ਲਿਆ, ਪ੍ਰਤਿਬਿੰਬ ਰਾਹੀਂ ਇਹ ਪਸਾਰਾ ਫਸਲ, ਪੰਜਾਂ ਤੱਤਾਂ ਦਾ ਪਸਾਰਾ ਬਣ ਗਿਆ ਉਹਦੇ। ਸੋ ਅਕਾਲ ਪੁਰਖ ਵਾਹਿਗੁਰੂ, ਇਹ ਭਾਵੇਂ ਵਿਦਾਂਤ ਮਤ ਆ, ਸਤਿਗੁਰੂ ਦੀ ਮਤ ਵੀ ਰਲਦੀ ਇਹਦੇ ਨਾਲ। ਏਕਾ ਮਾਈ ਜੁਗਤ ਵਿਆਈ, ਜੁਗਤੀ ਦੇ ਨਾਲ ਜੁਆਇੰਟ ਵਿਆਈ, ਵਿਆਹ ਲਈ। ਵਿਆਈ ਦਾ ਅਰਥ ਪ੍ਰਸੂਤਾ ਭਾਵ ਨੂੰ ਪੈਦਾ ਹੋ। ਅਸਲ ਜ਼ਿੰਮੇਵਾਰੀ ਉਦੋਂ ਹੀ ਪੈਂਦੀ ਹੈ ਜਦੋਂ ਬੱਚੇ ਹੋ ਜਾਂਦੇ ਨੇ, ਉਦੋਂ ਪਤਾ ਲੱਗਦਾ ਸੰਸਾਰ ਕੀ। ਜਿਹੜਾ ਉਹਦੇ ਵਿੱਚ ਸਹੀ ਰਹੇ, ਨਾਮ ਜਪੇ, ਗੁਰਮੁਖ, ਆਪਣੀਆਂ ਜ਼ਿੰਮੇਵਾਰੀਆਂ ਵੀ ਪੂਰੀਆਂ ਕਰੇ, ਪੂਰਨ ਉਹ ਉਤਰਦਾ ਵਾ। ਸੋ ਏਕਾ ਮਾਈ ਜੁਗਤ ਵਿਆਈ ਤਿੰਨ ਚੇਲੇ ਪ੍ਰਵਾਨ, ਇੱਕ ਸੰਸਾਰੀ, ਇੱਕ ਭੰਡਾਰੀ, ਇੱਕ ਲਾਏ ਦੀ ਬਾਣ। ਉਹ ਵੇਖਿਆ ਉਹਨਾਂ ਨਦਰ ਨਾ ਆਵੇ, ਹੈ ਅਕਾਲ ਦਾ ਪੁਜਾਰੀ ਖਾਲਸਾ ਸਿੱਖ, ਉਹ ਵੇਖਦਾ ਪਰ ਐਸਾ ਵੇਖੋ ਕੌਤਕ ਉਹਦਾ, ਉਹਨਾਂ ਨੂੰ ਨਜ਼ਰ ਨਹੀਂ ਆਉਂਦਾ, ਬਹੁਤਾ ਇਹੋ ਵਿਡਾਣ। ਮਹਾਰਾਜ ਕਹਿੰਦੇ ਸਿੱਧੋ ਉਚਾਰਜ, ਤਾਂ ਇਹ ਗੱਲ ਆ ਨਾ ਬਹੁਤੀ ਹੈਰਾਨ ਕਰ ਦੇਣ ਵਾਲੀ। ਦੇਵਤੇ ਸਾਜੇ ਮਾਇਆ ਤੋਂ ਬਣੇ ਤਿੰਨੇ, ਇਹਨਾਂ ਦੀ ਵਾਰ ਵਾਰ ਐਵੇਂ ਨਹੀਂ ਕਥਨ ਆਇਆ ਬਾਣੀ ਵਿੱਚ। ਪਰ ਅਕਾਲ ਪੁਰਖ ਵਾਹਿਗੁਰੂ ਦੀ ਔਲਾਦ ਹੀ ਹੈ ਸਮਝ। ਸੋ ਹੈਰਾਨ ਕਰਨ ਵਾਲੀ ਇਹ ਗੱਲ ਹੈ, ਨਮਸਕਾਰ ਸਾਡੀ ਉਹਨੂੰ ਆ, ਪਰਿਪੂਰਨ ਨੂੰ, ਆਦ 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 ਰੂਪ ਨੂੰ ਆ, ਆਦੇਸ਼ ਤੇ ਸਹਿ ਆਦੇਸ਼, ਆਦ ਨੀਲ ਅਨਾਦ ਅਨਾਹਤ, ਜੁਗ ਜੁਗ ਇੱਕੋ ਵੇਸ, ਜਿਹਦਾ ਇੱਕੋ ਲਿਬਾਸ ਆ ਜੁਗਾਂ ਜੁਗਾਂ ਵਿੱਚ, ਅੰਤ ਨਹੀਂ ਹੈ। ਵਾਹਿਗੁਰੂ ਪਰਮੇਸ਼ਰ ਨੇ ਪਹਿਲ ਪੁਰਸਾ ਬਿਰਾ ਥੋਨ ਪੁਰਸਾ ਦਮਰਾ ਅਸ ਅਸਗਾ ਅਸ ਉਸਗਾ, ਇਹ ਬੱਚਾ ਨਾਮਦੇਵ ਸ਼ਿਸ਼ ਗਿਆਨ ਦੇਵ ਜੀ ਕਹਿਣ ਲੱਗੇ, ਆਸਗਾ ਇਉਂ ਆਸਗਾ ਇਸ ਤਰੀਕੇ ਨਾਲ ਗਾ ਗਿਆ। ਵਾਹਿਗੁਰੂ ਸ਼ੁੱਧ ਚੇਤਨ ਦਾ ਪ੍ਰਕਾਸ਼ ਮਾਇਆ 'ਤੇ ਜਦੋਂ ਉਹਨੂੰ ਗ੍ਰਹਿਣ ਕੀਤਾ ਹੈ, ਉਸਗਾ ਉਹਦਾ ਇਹਦੇ ਵਿੱਚ ਆ ਗਿਆ ਮਾਇਆ ਦਾ ਸੁਭਾਅ, ਅਤੇ ਅਕਾਲ ਪੁਰਖ ਦਾ ਸੁਭਾਅ ਮਾਇਆ ਵਿੱਚ ਚਲਿਆ ਗਿਆ, ਦੋਵੇਂ ਜੁਆਇੰਟ, ਉਹਦੇ ਤੋਂ ਫਿਰ ਸੰਸਾਰ ਪੈਦਾ ਹੋਇਆ। ਵਾਹਿਗੁਰੂ ਦਾ ਸਰੂਪ ਸੱਤ ਚੇਤਨ ਆਨੰਦ ਸਰੂਪ ਹੈ, ਜੋ ਆਤਮਾ ਹੈ ਅੰਦਰ ਸੂਖਸ਼ਮ ਰੂਪ ਵਿੱਚ, ਹਰੇਕ ਜੀਵਾਂ ਦੀ ਜਿੰਨੀ ਕਿਰਿਆ ਹੋ ਰਹੀ ਹੈ ਉਹ ਆਤਮਾ ਕਰਕੇ ਹੀ ਹੋ ਰਹੀ ਹੈ, ਉਹ ਜੋਤ ਕਰਕੇ ਹੋ ਰਹੀ ਹੈ, ਜਿਸ ਜੋਤ ਤੋਂ ਐਡਾ ਵੱਡਾ ਪਸਾਰਾ ਬਣਿਆ ਪਰਮ ਤੱਤ, ਉਹਦਾ ਪ੍ਰਭਾਵ ਸੱਤ ਚੇਤਨ ਆਨੰਦ ਦਾ ਜਿਹੜਾ ਮਾਇਆ 'ਤੇ ਗਿਆ, ਅਤੇ ਇਹ ਸਰੀਰ ਜਿੰਨੇ ਨੇ, ਮਾਇਆ ਜਿਹੜੀ ਅਸੱਤ ਜੜ ਅਤੇ ਦੁੱਖ ਰੂਪ ਆ, ਉਹਦੇ ਬਿਨਾਂ ਕੱਖ ਵੀ ਨਹੀਂ ਹੈ ਵਾਹਿਗੁਰੂ ਤੋਂ ਬਿਨਾਂ, ਅਸੱਤ ਆ ਨਾ ਸੱਤ ਰਹਿਣ ਵਾਲੀ ਹੈ, ਜੜ ਆ ਸਥਿਰ ਆ। ਇਹ ਵਾਹਿਗੁਰੂ ਦੀ ਜੋਤ ਚੇਤਨ ਸਤਾ ਨਾ ਹੋਵੇ ਤਾਂ ਆਪਾਂ ਕੀ ਕਰ ਸਕਦੇ, ਸਰੀਰ ਤਾਂ ਉਹੋ ਹੀ ਹੁੰਦਾ ਨਾ, ਜੜ ਹੋ ਜਾਂਦਾ ਹੈ, ਸੱਤ ਜੜ ਦੁੱਖ ਰੂਪ ਆ, ਫਿਰ ਇਹ ਬਦਲਦੀ ਰਹਿੰਦੀ ਹੈ ਮਾਇਆ ਇੱਕ ਰਸਨੀ, ਸਰੀਰ ਬਦਲਦਾ ਵਾ ਕਿਉਂਕਿ ਸੱਤ ਜੜ ਦੁੱਖ ਰੂਪ ਆ, ਮਾਇਆ ਨੂੰ ਗ੍ਰਹਿਣ ਕੀਤਾ ਤਾਂ ਬਣਿਆ ਸੰਸਾਰ। ਸੋ ਇਸ ਕਰਕੇ ਦੋਵਾਂ ਦਾ ਸੁਭਾਅ ਉਸ ਵਿੱਚ ਅਸਗਾ ਅਸ ਉਸਗਾ, ਅਸਗਾ ਇਸ ਤਰੀਕੇ ਨਾਲ ਗਿਆ, ਪਹਿਲਾਂ ਵਾਹਿਗੁਰੂ ਨੇ ਜਦੋਂ ਫੁਰਨਾ ਕੀਤਾ ਉਹਦਾ ਸ਼ੁੱਧ ਬ੍ਰਹਮ ਚੇਤਨ ਦਾ, ਸੋ ਪ੍ਰਤਿਬਿੰਬ ਮਾਇਆ ਦੇ ਉੱਪਰ ਗਿਆ ਪੈ ਗਿਆ, ਉਹਨੂੰ ਗ੍ਰਹਿਣ ਕਰ ਲਿਆ ਅਤੇ ਮਾਇਆ ਦਾ ਉਹਦੇ ਵਿੱਚ ਆ ਗਿਆ। ਹਰ ਕਾ ਬਾਗਰਾ ਨਾਚਾ ਪਿੰਦੀ ਮੈਂ ਸਾਗਰਾ, ਐ ਨਾਮਦੇਵ ਇਉਂ ਬਣਿਆ ਇਹ ਹਰੀ ਦਾ ਸੋਹਣਾ ਬਗੀਚਾ, ਪੰਜ ਤੱਤ ਬਣ ਗਏ ਉਹਦੇ ਤੋਂ ਗਾਂਹ ਫੈਲਾ ਹੋ ਗਿਆ, ਇਹ ਹਰੀ ਦਾ ਬਾਗਰਾ ਜਿਹੜਾ ਬਾਗ ਆ ਨਾ, ਬਨਸਪਤੀ ਜਿਹਦੇ ਵਿੱਚ ਝੂਮਦੀ ਹੈ, ਸੋਹਣੇ ਦਰਿਆ ਨੇ ਕੁਦਰਤੀ ਤੌਰ 'ਤੇ ਜਿਹਨੂੰ ਕਿਹਾ ਬਲਿਹਾਰੀ ਕੁਦਰਤ ਵਸਿਆ, ਤੇਰਾ ਅੰਤ ਨਾ ਜਾਈ ਲਖਿਆ, ਐਸਾ ਜਿਹੜਾ ਸੋਹਣਾ ਬਾਗਰਾ ਨਾਚਾ ਪਿੰਦੀ ਮੈਂ ਸਾਗਰਾ, ਗਾਂ ਮਾਇਆ ਦਾ ਇਹ ਸਬਲ ਆ ਸ਼ਕਤੀ ਹੈ, ਇਹਨੂੰ ਦੋਈ ਕੁਦਰਤ ਵੀ ਕਿਹਾ, ਆਪੀ ਨੇ ਆਪ ਸਾਜਿਓ ਆਪੀ ਨੇ ਰਚਿਓ ਨਾਓ, ਦੋਈ ਕੁਦਰਤ ਸਾਜੀ ਹੈ ਕਰਾਸਨ ਡਿੱਠੋ ਚਾਓ। ਵਾਹਿਗੁਰੂ ਨੇ ਆਪਣੇ ਆਪ ਤੋਂ ਜਦੋਂ ਫੁਰਨਾ ਹੋਇਆ, ਇੱਕ ਤੋਂ ਮੈਂ ਬਹੁਤੇ ਹੋਵਾਂ, ਗੱਲ ਤਾਂ ਉਹ ਹੀ ਹੈ ਨਾ, ਦੋਈ ਕੁਦਰਤ, ਦੂਜੀ ਕੁਦਰਤ ਸ਼ਕਤੀ ਵੱਡੀ ਪ੍ਰਬਲ ਮਾਇਆ ਵਾ ਉਹਦੇ ਨਾਲ। ਸੋ ਇਹ ਸੋਹਣਾ ਹਰਕਾ ਬਾਗਰਾ ਨਾਚਾ ਪਿੰਦੀ ਮਹਿ ਸਾਗਰਾ, ਇਹ ਸੋਹਣਾ ਜਿਹੜਾ ਬਾਗ ਬਗੀਚਾ ਵਾ, ਸੋ ਭਾਵੇਂ ਮਨੁੱਖ ਨੇ ਤਾਂ ਪ੍ਰਦੂਸ਼ਣ ਹੀ ਪ੍ਰਦੂਸ਼ਣ ਪੈਦਾ ਕਰਕੇ ਕੁਦਰਤ ਨੂੰ ਵੀ ਵਿਗਾੜ ਦਿੱਤਾ ਹੈ ਨਾ, ਸੋਹਣਾ ਤਾਂ ਬਹੁਤ ਸੀ। ਅੱਜ ਸਾਰਿਆਂ ਨੂੰ ਇਹੋ ਹੀ ਡਰ ਪਿਆ, ਤਰ੍ਹਾਂ ਤਰ੍ਹਾਂ ਦੀਆਂ ਬਿਮਾਰੀਆਂ, ਮੌਸਮ ਬਦਲ ਰਿਹਾ ਹੈ, ਇੰਨਾ ਪ੍ਰਦੂਸ਼ਣ, ਇੰਨੀ ਮਸ਼ੀਨਰੀ ਹੋ ਗਈ। ਹਰਕਾ ਬਾਗਰਾ ਨਾਚਾ ਪਿੰਦੀ ਮੈਂ ਸਾਗਰਾ, ਇਉਂ ਪੈਦਾ ਹੋਇਆ ਅਤੇ ਪਿੰਦੀ ਨਾਮ ਖੂਹ ਦੀਆਂ ਟਿੰਡਾਂ ਨੇ, ਲੋਹੇ ਦੀਆਂ ਬਣੀਆਂ ਹੋਈਆਂ, ਸੋ ਮਾਲ ਦੇ ਨਾਲ ਪਾਈਆਂ ਹੁੰਦੀਆਂ ਨੇ ਜਿਹੜੀਆਂ, ਪਰੋਤੀਆਂ ਹੁੰਦੀਆਂ ਸੰਗਲ ਦੇ ਨਾਲ, ਇਉਂ ਟਿੰਡਾਂ ਦੇ ਵਾਂਗ ਕਦੇ ਠਾਂ ਨੂੰ, ਕਦੇ ਸੋ ਤਾਂ ਨੂੰ, ਕਦੇ ਖਾਲੀ ਤਾਂ ਨੂੰ, ਸੋ ਭਰ ਕੇ ਆਉਂਦੀਆਂ, ਖਾਲੀ ਹੋ ਕੇ ਥੱਲੇ ਨੂੰ ਜਾਂਦੀਆਂ ਨੇ, ਭਾਵ ਤਾਂ ਠਾਂ ਦਾ ਭਾਵ ਹੈ ਜੰਮਣਾ ਅਤੇ ਮਰਨਾ ਵਾਰ ਵਾ। ਮਾਇਆ ਦੇ ਵਿੱਚੋਂ ਪੈਦਾ ਹੋਇਆ, ਮਾਇਆ ਦੇ ਫੁਰਨਿਆਂ ਵਿੱਚ ਹੀ ਚਲੀ ਜਾਂਦੇ ਨੇ ਜੀਵ, ਚਲੀ ਜਾਂਦੇ ਨੇ ਵਾਸ਼ਨਾ ਦੇ ਦੀ, ਜਿਹੋ ਜਿਹੀ ਵਾਸ਼ਨਾ ਹੁੰਦੀ ਅਗਲਾ ਚੋਲਾ ਮਿਲੀ ਜਾਂਦਾ ਹੈ, ਮਰੀ ਜਾਂਦੇ ਨੇ, ਜੰਮੀ ਜਾਂਦੇ ਨੇ। ਖੂਹ ਦੀਆਂ ਟਿੰਡਾਂ ਵਾਂਗ ਸਾਗਰਾ ਜਿਵੇਂ ਜਲ ਨੱਚਦਾ ਹਰਕਤ ਕਰਦਾ ਹੈ ਨਾ, ਇਉਂ ਦੀ ਚੇਤਨ ਜੋ ਸਤਾ ਕਰਕੇ ਹਰਕਤ ਵਿੱਚ ਰਹਿੰਦਾ, ਅਤੇ ਠਾਂ ਆਉਣ ਦੀ ਬਜਾਏ ਤਾਂ ਆਉਣ ਦੀ ਬਜਾਏ ਜੰਮਣ ਮਰਨ ਵਿੱਚ ਪਿਆ ਹੋਇਆ ਵਾ। ਇਹ ਸੰਸਾਰ ਜੰਮਾ ਮਰਾ, ਮਰਾ ਫਿਰ ਜੰਮਾ, ਬਹੁਤ ਸਜਾਏ ਪਾਇਆ ਦੇਸ਼ ਲੰਮਾ, ਇਹ ਸੰਸਾਰ ਬਹੁਤ ਲੰਮਾ ਦੇਸ਼ ਆ, ਅਤੇ ਓਡੀ ਵੱਡੀ ਸਜ਼ਾ, 84 ਲੱਖ ਜੂਨੀਆਂ ਇਹਦੇ ਵਿੱਚ ਹੀ ਨੇ, 42 ਲੱਖ ਜੀ ਜਲਮੈ ਹੋਤੇ, 42 ਲੱਖ ਤਰ੍ਹਾਂ ਦੀਆਂ ਜਲ ਵਿੱਚ ਆ, ਅਤੇ ਬਾਕੀ ਖੁਸ਼ਕ ਥਾਵਾਂ 'ਤੇ ਨੇ। ਸਭ ਤੋਂ ਸ਼੍ਰੋਮਣੀ ਨਰ ਨਰੈਣੀ ਦੇ ਮਾਨਸ ਜਨਮਾਂ ਮੋਲਕ ਇਹਦੇ ਰਾਹੀਂ ਉਹਦਾ ਗਿਆਨ ਆਪਣੇ ਮੂਲ ਦਾ ਮੁੱਢ ਦਾ ਹੁੰਦਾ ਹੈ, ਉਹਦਾ ਭਜਨ ਕਰਕੇ ਨਾਮ ਦੇ ਰਸ ਨੂੰ ਮਾਣ ਕੇ ਉਹਦੇ ਵਿੱਚ ਲੀਨ ਹੋ ਸਕਦਾ ਹੈ ਸੰਸਾਰ ਤੋਂ ਛੁੱਟ ਕੇ। ਉਹਦੇ ਵਾਸਤੇ ਗੁਰੂ ਨੇ ਆਪਣਾ ਸੋ ਤਰਸ ਕਰਦੇ ਹੋਏ ਨਿਰੰਕਾਰ ਨੇ ਸਾਕਾਰ ਰੂਪ ਤੋਂ ਚੌਹਾਂ ਯੁੱਗਾਂ ਵਿੱਚ ਜਿੰਨਾ ਚਿਰ ਬਣਤਰ ਬਣੀ ਰਹਿੰਦੀ ਹੈ ਗੁਰੂ ਨੂੰ ਆਪਣੇ ਸਰੂਪ ਵਿੱਚ ਪ੍ਰਗਟ ਕੀਤਾ ਜੀ, ਮਿਹਰ ਕਰਕੇ ਤਰਸ ਕਰਕੇ ਕਿ ਸੁਖੀ ਰਹਿਣ, ਕੁਝ ਸੁੱਖ ਮਿਲ ਜਾਵੇ। ਨਹੀਂ ਕਿੱਥੇ ਸੁੱਖ ਆ ਨਾਮ ਤੋਂ ਬਿਨਾਂ, ਡਿੱਠਾ ਸਭ ਸੰਸਾਰ ਸੁੱਖ ਨਾ ਨਾਮ ਬਿਨ, ਤਨ ਤਨ ਹੋਸੀ ਛਾਰ ਜਾਣਾ ਕੋਏ ਜਨ, ਸਾਰਾ ਪਸਾਰਾ ਵਾਸ਼ਨਾ ਦੇ ਅਧੀਨ ਇੱਕ ਦੂਜੇ ਦਾ ਲੈਣਾ ਦੇਣਾ ਰਹਿ ਜਾਂਦਾ, ਉਹੀ ਜੁਆਇੰਟ ਪਰਿਵਾਰ ਬਣ ਜਾਂਦਾ ਵਾ। ਹੈ ਕੋਈ ਕਿਸੇ ਦੇ ਆਖੇ ਲੱਗਦਾ ਕੋਈ ਬਿਰਲਾ ਗੁਰਮੁਖ ਆ ਜਿਹੜਾ ਬਾਂਹ ਖੜੀ ਕਰਕੇ ਕਹੇ ਮੇਰੇ ਧੀਆਂ ਪੁੱਤ ਮੇਰੇ ਆਖੇ ਲੱਗਦੇ ਨੇ ਗੁਰਮੁਖ ਨੇ। ਸੋ ਇਸ ਕਰਕੇ ਹੈ ਮਾਇਆ ਦਾ ਪਸਾਰਾ ਹੈ ਨਾ ਸਰ। ਹਰ ਕਾ ਬਾਗਰਾ ਨਾਚਾ ਪਿੰਦੀ ਮੈਂ ਸਾਗਰਾ, ਇਹ ਪਿੰਦੀ ਦੇ ਵਿੱਚ ਖੂਹ ਦੀਆਂ ਟਿੰਡਾਂ ਦੇ ਵਿੱਚ ਜਿਵੇਂ ਜਲ ਹਰਕਤ ਕਰਦਾ ਇਉਂ ਨੱਚ ਰਿਹਾ ਭਾਈ। ਹੈ ਨਾਮਦੇਵ, ਇਹ ਦੋ ਮਤ ਸੱਚੇ ਪਾਤਸ਼ਾਹ ਨੇ ਰੱਖੇ ਨੇ। ਭਾਵੇਂ ਸਲਾਮ ਨੂੰ ਪੜ੍ਹੀਏ ਤਾਂ ਉਹ ਕਹਿੰਦੇ ਕੁਨ ਸ਼ਬਦ ਤੋਂ ਸ੍ਰਿਸ਼ਟੀ ਪੈਦਾ ਹੋਈ, ਸ਼ਬਦ ਕੁਨ ਕਹਿੰਦੇ ਨੇ ਸਲਾਮ, ਪਰ ਜੁਆਇੰਟ ਕਹਿੰਦੇ ਨੇ ਵੀ ਨਾਲ ਕਹਿੰਦੇ ਬਾਬਾ। ਸੋ ਆਦਮ ਤੋਂ ਅਤੇ ਅੰਮਾ ਤੋਂ ਸ੍ਰਿਸ਼ਟੀ ਪੈਦਾ ਹੋਈ, ਦੋਵਾਂ ਤੋਂ, ਮਨ ਦੇ ਜੁਆਇੰਟ ਹੀ ਨੇ। ਸੋ ਇਸ ਤਰੀਕੇ ਨਾਲ ਹਿੰਦੂ ਮਤ ਹੋਰ ਵੀ ਸ਼ਬਦ ਮੰਨਦੀ ਓ ਮਾਦਕ, ਅਤੇ ਸਤਿਗੁਰਾਂ ਨੇ ਸ਼ਬਦ ਤੋਂ ਕਿਹਾ ਵਾ ਫੁਰਨਾ ਜਦੋਂ ਪੈਦਾ ਹੋਇਆ, ਫੁਰਨੇ ਤੋਂ ਬਾਅਦ ਉਹ ਅੰਕਾਰ ਸ਼ਬਦ ਹੈ, ਕਵਾਓ ਵੀ ਨਾਮ ਸ਼ਬਦ ਦਾ ਹੈ। ਸੋ ਕੀਤਾ ਪਸਾਓ ਇੱਕੋ ਕਵਾਓ, ਤਿਸਤੇ ਹੋਏ ਲੱਖ ਦਰੀਆਓ, ਕੁਦਰਤ ਕਵਣ ਕਹਾ ਵਿਚਾਰ, ਵਾਰਿਆ ਨਾ ਜਾਵਾ ਏਕ ਵਾਰ। ਇੱਕ ਸ਼ਬਦ ਤੋਂ ਮੰਨੀ ਗਈ, ਆਵਾਜ਼ ਤੋਂ, ਆਵਾਜ਼ ਦੀ ਧੁਨੀ ਤੋਂ ਸ਼ਬਦ। ਕਈ ਤਰ੍ਹਾਂ ਦਾ ਇਹਦਾ ਗਿਆਨ ਆ, ਇਹਦਾ ਅੰਤ ਕੋਈ ਨਹੀਂ। ਇੱਥੇ ਕੇਵਲ ਉਹ ਮਤ ਜਿਹੜੀ ਭਗਤ ਨਾਮਦੇਵ ਜੀ ਗੁਰੂ ਨੇ ਦਿੱਤੀ, ਨਾਚਿਆ ਪਿੰਦੀ ਮੈਂ ਸਾਗਰਾਂ ਨੂੰ ਨੱਚ ਰਿਹਾ ਵਾ। ਸੋ ਜਿਵੇਂ ਖੂਹ ਦੀਆਂ ਟੰਡਾਂ, ਸੋ ਟਿੰਡਾਂ ਦੇ ਵਿੱਚ ਪਾਣੀ ਨੱਚਦਾ ਹੈ, ਹਰਕਤ ਕਰਦੀ ਉਹਦੀ ਜੋਤ, ਮਾਟੀ ਕੋ ਪੁੱਤਰਾ ਕੈਸੇ ਨੱਚਦਾ ਹੈ, ਦੇਖਾ ਦੇਖਾ ਸੁਣਾ ਬੋਲਾ ਦੌਰਿਓ ਫਿਰਤਾ ਹੈ। ਮਿੱਟੀ ਦਾ ਪੁਤਲਾ ਹੀ ਹੈ ਨਾ ਸਰੀਰ, ਕਿਵੇਂ ਨੱਚਦਾ। ਕਹਿੰਦੇ ਇਹ ਵੀ ਆਪ ਜੀ ਦੇ ਪਾਵਨ ਬਚਨ ਨੇ ਭਗਤ ਨਾਮਦੇਵ ਜੀ ਦੇ, ਦੇਖਦਾ ਸੁਣਦਾ ਬੋਲਾ ਦੌੜਿਆ ਫਿਰਦਾ ਹੈ। ਮਾਇਆ ਗਈ ਤਬ ਰੋਮਨ ਲੱਗਦਾ ਹੈ, ਜਦ ਕੁਛ ਪਾਵੇ ਤਬ ਗਰਭ ਕਰਦਾ ਹੈ, ਜਦੋਂ ਕੁਛ ਪਾ ਲੈਂਦਾ ਉਸ ਵੇਲੇ ਫੁੱਲਿਆ ਨਹੀਂ ਸਮਾਉਂਦਾ, ਮਾਇਆ ਚਲੀ ਜਾਂਦੀ ਹੈ ਅਤੇ ਰੋਣ ਲੱਗ ਪੈਂਦਾ, ਗੋਡਿਆਂ 'ਚ ਸਿਰ ਦੇ ਲੈਂਦਾ, ਫਿਕਰਾਂ ਵਿੱਚ ਡੁੱਬ ਜਾਂਦਾ ਹੈ। ਹੈ ਤਾਂ ਮਾਇਆ ਦੇ ਆਸਰੇ ਨੱਚ, ਨਾਚਾ ਪਿੰਦੀ ਮੈਂ ਸਾਗਰਾ ਉਹਦੀ ਜੋਤ ਕਰਕੇ ਰਹਾਓ, ਨਾਚੰਤੀ ਗੋਪੀ ਜੰਨਾ ਨਈਆ ਅਤੇ ਬੈਰੇ ਕੰਨਾ। ਇਹ ਬੱਚਾ ਨਾਮਦੇਵ ਗਿਆਨ ਦੇਵ ਜੀ ਕਹਿਣ ਲੱਗੇ, ਨਾਚੰਤੀ ਗੋਪੀ ਜੰਨਾ, ਜਿੰਨੇ ਜੰਨਾ ਪੁਰਸ਼ ਨੇ ਇਹ ਇਹਨਾਂ ਦੀਆਂ ਗੋਪੀ ਨਾਮ ਇਸਤਰੀਆਂ ਨੇ, ਗੋਪੀ ਨਾਮ ਇੰਦਰੀਆਂ ਦਾ, ਗੋਪੀ ਨਾਮ ਇਸਤਰੀਆਂ ਅਤੇ ਜੰਨਾ ਪੁਰਸ਼, ਜਿੰਨੇ ਨਾਚੰਤੀ, ਜਿੰਨੀ ਇਹਨਾਂ ਵਿੱਚ ਚੇਤਨ ਸੱਤਾ ਹੈ, ਜੋਤ ਆ, ਇਹ ਨਾਚੰਤੀ ਨੱਚ ਰਹੀ ਸਾਰੀ ਦੁਨੀਆ, ਪੁਰਸ਼ ਇਸਤਰੀਆਂ ਚੇਤਨ ਸੱਤਾ ਕਰ। ਵਾਹਿਗੁਰੂ, ਨਾਚੰਤੀ ਗੋਪੀ ਜੰਨਾ, ਪੁਰਸ਼ਾਂ ਦੀਆਂ ਜਿੰਨੀਆਂ ਜੰਨਾ ਗੋਪੀ ਨਾਮ ਹੈ, ਸੋ ਇੰਦਰੀਆਂ ਦਾ, ਜਿੰਨੀਆਂ ਇੰਦਰੀਆਂ ਇਹ ਹਰਕਤ ਕਰ ਰਹੀਆਂ, ਪੰਜ ਕਰਮ ਇੰਦਰੇ, ਗਿਆਨ ਇੰਦਰੇ, ਦੇਖਣਾ, ਸੁਣਨਾ, ਬੋਲਣਾ, ਚੱਲਣਾ, ਕਰਨਾ, ਇਹ ਸਾਰੀ ਨੱਚ ਰਹੀਆਂ ਨੇ, ਤਾਂ ਹੀ ਨੱਚ ਰਹੀਆਂ ਨੇ ਉਹਦੀ ਜੋਤ ਵਾਹਿਗੁਰੂ ਦੀ, ਅਕਾਲ ਪੁਰਖ ਦੀ ਅੰਦਰ। ਨਈਆ ਅਤੇ ਬੈਰੇ ਕੰਨਾ, ਤੂੰ ਇੱਕ ਦਾ ਗਿਆਨ ਰੱਖਣਾ ਵਾ, ਇੱਕ ਦਾ ਨਿਸ਼ਚਾ ਕਰ, ਬ੍ਰਹਮ ਗਿਆਨ ਤੂੰ ਲੈਣਾ, ਜੇ ਬਸ ਇਹ ਨਿਸ਼ਚਾ ਕਰ ਲਾ ਵੀ ਜਿਹੜੀ ਜੋਤ ਆ ਨਾ ਅੰਦਰ ਆਤਮਾ, ਉਹੀ ਅਸਲ ਆਪਣਾ ਅਸਲ ਸਰੂਪ ਆ। ਨਈਆ ਅਤੇ ਬੈਰੇ ਕੰਨਾ, ਨਈਆ ਨਾਮ ਹੁੰਦਾ ਪ੍ਰੇਰਕ ਦਾ, ਜੋ ਸਾਰਿਆਂ ਨੂੰ ਪ੍ਰੇਰ ਕਰ, ਪ੍ਰੇਰਨ ਵਾਲਾ ਵਾਹਿਗੁਰੂ, ਉਹਦੀ ਅੰਦਰ ਜੋਤ ਆ ਅਤੇ ਉਹੀ ਪ੍ਰੇਰ ਰਹੀ, ਆਸਾ ਵੀ ਉਹੀ ਦੇ ਰਹੀ ਹੈ, ਨਿਰਾਸਾ ਵੀ ਉਹਨਾਂ ਹੀ ਕਰਨਾ। ਜਦੋਂ ਉਹਦੇ ਸਾਕਾਰ ਰੂਪ ਨੂੰ ਜੁੜ ਜਾਵੇਗਾ, ਸਬਰ ਸੰਤੋਖ ਵਾਚਨਾ 'ਤੇ ਕਾਬੂ ਵੀ ਪੈ ਜਾਂਦਾ, ਜਦੋਂ ਪ੍ਰਤੱਖ ਸਰੂਪ ਦੇ ਅਧੀਨ ਹੋ ਜਾਂਦਾ ਗੁਰੂ ਦੇ, ਗੁਰੂ ਦੀ ਮੱਤ ਆ ਜਾਂਦੀ ਹੈ, ਪ੍ਰੇਰਕ ਵੀ ਉਹ ਵਾਹਿਗੁਰੂ। ਸੋ ਉੱਦਮ ਮਤ ਪ੍ਰਭ ਅੰਤਰ ਜਾਮੀ, ਜਿਉਂ ਪ੍ਰੇਰੇ ਤਿਉਂ ਕਰਨਾ, ਜਿਉਂ ਨਟੂਆ ਤੰਤ ਵਜਾਏ ਤੰਤੀ, ਤਿਉਂ ਵਾਜਿਆ ਜੰਤ ਜਨਾ, ਉਹਦੇ ਵਜਾਏ ਵੱਜ ਰਹੇ ਨੇ ਸਭ। ਨਈਆ ਪ੍ਰੇਰਕ ਵਾਹਿਗੁਰੂ ਤੋਂ ਬਿਨਾਂ, ਬੈਰੇ ਕੰਨਾ ਉਹਦੇ ਬਿਨਾਂ, ਬੈਰੇ ਬਗੈਰ, ਕੰਨਾ ਨਾਮ ਹੁੰਦਾ ਇੱਕ ਦਾ, ਇੱਕ ਵੀ ਨਹੀਂ ਹੈ। ਉਹਦੀ ਜੋਤ ਤੋਂ ਬਿਨਾਂ ਇੱਕ ਵੀ ਜੀਵ ਹਰਕਤ ਨਹੀਂ ਕਰ ਸਕਦਾ। ਉਹਦੀ ਜੋਤ ਹੀ ਅੰਦਰ, ਉਹਦਾ ਸਰੂਪ ਹੈ ਅੰਦਰ। ਸਭ ਮਹਿ ਜੋਤ, ਜੋਤ ਹੈ ਸੋਏ, ਤਿਸਦਾ ਚਾਨਣ ਸਭ ਮਹਿ ਚਾਨਣ ਹੋਏ। ਉਹ ਜਿਹੜਾ ਪ੍ਰਤਿਬਿੰਬ ਪਿਆ ਮਾਇਆ 'ਤੇ, ਉਹੀ ਪ੍ਰਤਿਬਿੰਬ ਅੰਦਰ ਜੋਤ ਵਰਤ ਰਹੀ ਹੈ ਜੀ। ਤੋਂ ਪਸਾਰਾ ਫਸ ਰਿਹਾ। ਸੋ ਇੱਕ ਵੀ ਨਹੀਂ ਹੈ, ਇਹ ਨਿਸ਼ਚਾ ਕਰ ਲੈ ਆਤਮਾ ਦੇ ਗਿਆਨ ਤਾਂ ਹੋਵੇਗਾ। ਸੋ ਤਰਕ ਨਾ ਚਾਹ, ਕਿਸੇ ਤਰ੍ਹਾਂ ਦਾ ਤਰਕ ਸੋਚਾਂ ਵਿੱਚ ਨਾ ਪਈ, ਤਰਕ ਨਾ ਕਰੀ ਚਾਹਵੀਂ। ਸੋ ਤਰਕ ਵਾਲਾ ਕੁਝ ਨਹੀਂ ਪ੍ਰਾਪਤ ਕਰ ਸਕਦਾ, ਤਰਕਾਂ ਹੀ ਪੱਲੇ ਰਹਿ ਜਾਂਦੀਆਂ ਨੇ। ਭਰਮੀਆਂ ਚਾਹ, ਭਗਤ ਨਾਮਦੇਵ ਜੀ ਕਹਿੰਦੇ ਮਹਾਰਾਜ ਭਰਮ ਬੜਾ ਹੈ। ਜਿਹੜਾ ਭਰਮ ਆ ਨਾ, ਉਹ ਅੰਦਰ ਚਾਹ ਆ ਜਾਂਦਾ ਹੈ, ਭਰਮ ਪੈ ਜਾਂਦਾ ਹੈ ਕੋਈ ਨਾ ਕੋਈ ਭਰਮ। ਸੋ ਕੇਸਵਾ ਬਚਾਉਣੀ ਕਹਿੰਦੇ ਭਰਮੀਆਂ ਚਾਹ, ਜੇ ਭਰਮ ਨੂੰ ਆਚ, ਸੋ ਚਾਹੁੰਦਾ ਵੀ ਨਾ ਆਵੇ ਭਰਮੀਆਂ ਚਾਹ, ਜਿਹੜਾ ਆ ਗਿਆ ਭਰਮ, ਇਹਨੂੰ ਦੂਰ ਕਰਨਾ ਚਾਹੁੰਦਾ ਅਤੇ ਮੁਕਤੀ ਕਲਿਆਣ ਚਾਹੁੰਦਾ ਵਾਂ। ਕਿਹਾ ਸੀ ਮੈਂ ਸ਼ਰਨ ਵਿੱਚ ਆਇਆ ਮਹਾਰਾਜ, ਜਮਾਂ ਦਾ ਭੈ ਬੜਾ ਭਿਆਨਕ ਆ, ਇਹ ਤੋਂ ਬਚ ਜਾਵਾਂ, ਜੰਮਣ ਮਰਨ ਕੱਟਿਆ ਜਾਵੇ। ਫਿਰ ਉਹਨਾਂ ਕਿਹਾ ਇਹ ਭਰਮੀਆਂ ਜਿਹੜਾ ਚਾਹ ਤੇਰੇ ਅੰਦਰ ਉੱਠ ਰਿਹਾ ਨਾ, ਇਹਨੂੰ ਨਾਸ ਕਰਦੇ, ਤਰਕ ਨਾ ਕਰ। ਕੇਸਵਾ ਬਚਾਉਣੀ ਆਈਏ ਮਈਏ ਕਾਨ ਜੀਓ, ਜੇ ਚਾਹੁੰਦਾ ਹੈ ਮੁਕਤੀ ਨੂੰ ਤਾਂ ਫਿਰ ਕੇਸਵਾ ਜਿਹੜਾ ਵਾਹਿਗੁਰੂ ਪਰਮੇਸ਼ਰ ਆ, ਕੇਸਵ ਆ ਆਪ ਜੀ ਦੀ ਬਾਣੀ ਵਿੱਚ, ਉਹ ਵੀ ਨਿਰਹਾਰੀ ਕੇਸਵ ਨਿਰਵੈਰਾ, ਕੋਟ ਜਨਾ ਜਾ ਕੇ ਪੂਜਾ ਪੈਰਾ। ਵਾਹਿਗੁਰੂ ਕੇਸਾ ਧਾਰੀ ਹੈ, ਸੁੰਦਰ ਸਰੂਪ ਵਾਲਾ, ਜਿੰਨੇ ਅਵਤਾਰ ਹੋਏ ਨੇ ਮਹਾਂਪੁਰਸ਼ ਸਾਰਿਆਂ ਨੇ, ਕੋਈ ਨਹੀਂ ਮੋਨਾ ਘੋਨਾ ਹੋਇਆ, ਕੇਸਾ ਧਾਰੀ ਹੋਏ ਜਟਾ ਜੂਟ, ਤਾਂ ਉਹਨੂੰ ਕੇਸਵਾ ਕਿਹਾ ਹੈ, ਸੁੰਦਰ ਆ। ਕੇਸਵਾ ਬਚਾਉਣੀ, ਵਾਹਿਗੁਰੂ ਦੇ ਬਚਾਉਣੀ ਬਚਨਾਂ, ਉਹਦਾ ਸਾਕਾਰ ਰੂਪ ਹੈ ਗੁਰੂ। ਗੁਰੂ ਦੇ ਬਚਾਉਣੀ ਆਈਏ, ਬਚਨਾਂ ਵਿੱਚ ਆਈਏ, ਆਉਣਾ ਕਰੀਏ, ਆਈਏ ਮਈਏ, ਤਾਂ ਭਾਈ ਉਹਦੀ ਸ਼ਰਨ ਵਿੱਚ, ਗੁਰੂ ਦੇ ਬਚਨਾਂ ਰਾਹੀਂ ਉਹਦੀ ਸ਼ਰਨ ਵਿੱਚ ਆਈਏ ਅਤੇ ਮਈਏ ਇਕਾਨ ਜੀਓ, ਇੱਕੋ ਇੱਕ ਵਾਹਿਗੁਰੂ ਦੀ ਸ਼ਰਨ ਵਿੱਚ ਆ ਜਾਈਏ, ਮਈਏ ਆਪਣੇ ਆਪ ਨੂੰ ਲੈ ਆਈਏ, ਅਤੇ ਫਿਰ ਮਈਏ ਨਾਮ ਕਿਰਪਾ ਦਾ, ਫਿਰ ਕਿਰਪਾ ਹੋ ਜਾਵੇਗੀ ਜੀ ਨੇ ਆਪਣੇ ਆਪ ਨੂੰ ਸ਼ਰਨ ਵਿੱਚ ਲੈ ਆਉਂਦਾ ਨਾ। ਪਿੰਦੀ ਉੱਭ ਕਲੇ ਸੰਸਾਰਾ, ਭਰਮ ਭਰਮ ਆਏ ਤੁਮ ਚੇ ਦੁਆਰਾ। ਭਗਤ ਨਾਮਦੇਵ ਜੀ ਕਹਿਣ ਲੱਗੇ ਮਹਾਰਾਜ ਕਿਰਪਾ ਕਰ ਦਿਓ, ਗਿਆਨ ਹੋ ਗਿਆ ਹੈ। ਇਹ ਵਾਕਿਆ ਹੀ ਸੰਸਾਰ ਜਿਹੜਾ ਪਿੰਦੀ ਖੂਹ ਦੀਆਂ ਟੁੰਡਾਂ ਵਾਂਗ ਹਰਕਤ ਕਰ ਰਿਹਾ ਹੈ, ਜੰਮਣ ਅਤੇ ਮਰਨ ਵਿੱਚ ਆ ਰਿਹਾ ਸੰਸਾਰ ਜਿੰਨਾ। ਸੋ ਭਰਮ ਇਹਦੇ ਵਿੱਚ ਹੈ ਬੜਾ, ਭਰਮ ਸੰਸਿਆਂ ਦਾ ਘਰ ਆ ਸੰਸਾਰਾ, ਕਦੇ ਕੋਈ ਸੰਸਾ, ਕਦੇ ਕੋਈ ਸੰਸ, ਕਦੇ ਕੋਈ ਸਹਿਮ, ਕਦੇ ਕੋਈ ਡਰ। ਇਹ ਮਹਾਰਾਜ ਸੱਚੇ ਪਾਤਸ਼ਾਹ ਕਿਰਪਾ ਕਰੋ ਇਹਦੇ ਤੋਂ, ਭਰਮ ਭਰਮ ਆਏ ਤੁਮ ਚੇ ਦੁਆਰਾ, ਇਹ ਤੋਂ ਛੁੱਟ ਜਾਈਏ। ਭਰਮ ਭਰਮ ਬਹੁਤ ਜਨਮ ਇਦੋਂ ਪਹਿਲਾਂ ਭਰਮ ਭਰਮ ਕੇ, ਹੁਣ ਆਏ ਤੁਮ ਚੇ ਦੁਆਰਾ, ਤੁਹਾਡੇ ਦਰਵਾਜ਼ੇ 'ਤੇ ਆ ਗਏ ਹਾਂ, ਤੁਹਾਡੀ ਸ਼ਰਨ ਲੈ ਲਈ, ਗੁਰੂ ਜੀ ਮਿਹਰ ਕਰੋ ਸਾਡੇ 'ਤੇ। ਤਾਂ ਉਹਨਾਂ ਅੱਗੋਂ ਫੇਰ ਕਿਹਾ ਤੂੰ ਕੌਣ ਰੇ, ਜੇ ਸ਼ੰਕਾ ਕਰੇ ਤੂੰ ਕੌਣ ਆ। ਮੈਂ ਜੀ ਨਾਮਾ ਹੋ ਜੀ, ਅੱਗੋਂ ਕਹੇ ਮੈਂ ਸੱਚੇ ਪਾਤਸ਼ਾਹ ਤੁਹਾਡੇ ਚਰਨਾਂ ਦਾ ਸੇਵਕ ਹਾਂ। ਕਹਿਣ ਲੱਗੇ ਮੈਂ ਨਾਮਦੇਵ, ਮੈਨਾਂ ਨਾਮ, ਮੇਰਾ ਪੂਰਾ ਨਾਮ ਤਾਂ ਨਾਮਦੇਵ ਆ, ਪਰ ਉਪਨਾਮ ਲੋਕ ਨਾਮਾ ਹੀ ਕਹਿੰਦੇ ਨੇ, ਛੋਟਾ ਮੈਂ ਨਾਮਾ ਹਾਂ। ਨਾਮਾ ਹੋ ਜੀ, ਨਾਮਾ ਹੁਣ ਆਲਾ ਤੇ ਨਿਵਾਰਨਾ ਜਮ ਕਾਰਨਾ, ਕਾਹਦੇ ਵਾਸਤੇ ਆਇਆ ਹੈ। ਜੇ ਅੱਗੋਂ ਗੁਰੂ ਪੁੱਛ, ਇੱਕੋ ਇੱਕ ਆਸਾ ਹੋਣੀ ਚਾਹੀਦੀ, ਇੱਛਾ ਭੈ ਸੰਯੋਗਤ, ਕਲਿਆਣ ਕਦੋਂ ਹੋਵੇਗੀ। ਇਹਦੇ ਵਿੱਚ ਰਮਜ ਮਾਰੀ ਹੈ ਭਗਤ ਜਨਾਂ ਨੇ, ਗੁਰੂ ਦੀ ਸ਼ਰਨ ਵਿੱਚ ਜਾ ਕੇ ਗੁਰੂ ਦੇ ਕੋਲ ਕੀ ਮੰਗਣਾ ਵਾ, ਅਰਦਾਸ ਕੀ, ਇੱਛਾ ਕੀ ਹੋਣੀ ਚਾਹੀਦੀ। ਸੋ ਸੰਸਾਰ ਦਾ ਗਿਆਨ ਹੋਣਾ ਚਾਹੀਦਾ ਹੈ, ਇਹ ਬਹੁਤਾ ਸਮਾਂ ਨਹੀਂ ਇੱਥੇ ਰਹਿਣਾ, ਔਰ ਲਿਮਿਟ ਦਾ ਸਮਾਂ ਮਿਲਿਆ ਲਿਮਿਟ 'ਚ, ਅਤੇ ਇਹੋ ਹੀ ਅਰਦਾਸ ਕਰਨੀ ਚਾਹੀਦੀ, ਆਲਾ ਤੇ ਨਿਵਾਰਨਾ ਜਮ ਕਾਰਨ, ਮੈਂ ਤੁਹਾਡਾ ਸੱਚੇ ਪਾਤਸ਼ਾਹ ਗਰੀਬ ਨਿਵਾਜ ਸਿੱਖ ਹਾਂ, ਛੋਟਾ ਜਿਹਾ ਮੇਰਾ ਨਾਮ ਪਿਆ ਸਿੱਖ, ਤੁਹਾਡੀ ਸਿੱਖਿਆ ਲੈ ਰਹੇ। ਆਲਾ ਤੇ ਨਿਵਾਰਨ, ਆਲਾ ਜਿਹੜਾ ਇਹ ਸੰਸਾਰ ਆ, ਇਹ ਤੋਂ ਨਿਵਾਰਨਾ ਕਿਵੇਂ ਮੁਕਤ ਹੋ ਜਾਈਏ, ਇਹਦੇ ਤੋਂ ਜੰਮਣ ਮਰਨਾ ਜਿਹੜਾ ਇਹ ਖਿਹੜਾ ਕਿਵੇਂ ਛੁੱਟੇ। ਜਮ ਕਾਰਨਾ, ਜਿਸ ਕਰਕੇ ਜੇ ਨਹੀਂ ਛੁੱਟਦਾ ਤਾਂ ਜਮ ਦਾ ਕਾਰਨ ਬਣਨਾ ਪੈਂਦਾ, ਜੰਮਣ ਦਾ ਕਾਰਨ ਜੋ ਮਰਨ ਅਤੇ ਜੰਮਣ ਦਾ ਕਾਰਨ ਆ, ਜਗਤ ਮਾਇਆ ਤੋਂ ਬਣਿਆ ਹੋਇਆ। ਜਗਤ ਦਾ ਅਰਥ ਹੀ ਇਹ, ਜਾ ਦਾ ਅਰਥ ਜੰਮਣਾ ਅਤੇ ਗਤ ਦਾ ਅਰਥ ਨਾਸ਼, ਦੋ ਨੀਆਂ ਦੁਨੀਆ, ਇੱਕ ਜੰਮਣ ਦੀ ਇੱਕ ਮਰਨ ਦੀ, ਭਰਿਆ ਭਰਿਆ ਵਗਦੇ ਦਰਿਆ ਵਾਂਗ, ਇਸ ਕਰਕੇ ਲੱਗ ਰਿਹਾ, ਜਿੰਨੇ ਜਾ ਰਹੇ ਨੇ ਉਨੇ ਆ ਰਹੇ ਨੇ। ਸੋ ਇਹ ਜਿਹੜਾ ਮਹਾਰਾਜ ਸੱਚੇ ਪਾਤਸ਼ਾਹ ਜੰਮਣ ਦਾ ਕਾਰਨ ਆ ਵਾਰ ਵਾਰ। ਅਤੇ ਫਿਰ ਜਮਦੂਤ ਜਿਹੜੇ ਲੇਖਾ ਜੋਖਾ ਲੈਂਦੇ ਨੇ, ਭਿਆਨਕ ਅਖੀਰਤ, ਨਾਮ ਜਪੇ ਤੋਂ ਬਿਨਾਂ, ਗਿਆਨ ਹੋਣ ਤੋਂ ਬਿਨਾਂ, ਆਪਣੇ ਅਸਲ ਸਰੂਪ ਦੀ ਪ੍ਰਾਪਤੀ ਤੋਂ ਬਿਨਾਂ, ਆਲਾ ਅਤੇ ਨਿਵਾਰਨਾ ਜਮ ਕਾਰਨ, ਇਹ ਕਿਰਪਾ ਕਰ ਦਿਓ। ਇਸ ਵਾਸਤੇ ਤੁਹਾਡੀ ਸ਼ਰਨ ਵਿੱਚ ਆਇਆ ਮੈਂ, ਨਾਮ ਦੇਵ ਕੇ ਨਿਵਿਰਤ ਹੋ ਜਾਵੇ ਭਰਮ, ਗਿਆਨ ਹੋ ਜਾਵੇ ਸੱਚੇ ਪਾਤਸ਼ਾਹ, ਮਿਹਰ ਕਰੋ, ਕਿਰਪਾ ਕਰੋ। ਸੋ ਐਸੀ ਬਖਸ਼ਿਸ਼ ਹੋਈ ਸੀ। ਇੱਛਾ ਭੈ ਸੰਯੁਗਤ ਜਿੰਨਾ ਚਿਰ ਨਹੀਂ ਹੁੰਦਾ ਸਿੱਖ, ਉਹਨਾਂ ਚਿਰ ਕਲਿਆਣ ਨਹੀਂ ਜੇ ਹੁੰਦੀ। ਇੱਛਾ ਭੈ ਸੰਯੁਗਤ ਜਗਿਆਸੂ ਬਣਨਾ ਪੈਣਾ, ਸਤਸੰਗਤ ਕਰਦਿਆਂ ਕਰਦਿਆਂ ਇੱਛਾ ਹੋਵੇ ਵਾਹਿਗੁਰੂ ਦੇ ਦਿਦਾਰਿਆਂ ਦੀ, ਮਾਨਸ ਜਨਮ ਵਿੱਚ ਪ੍ਰਾਪਤੀ ਦੀ, ਜਿਹਦੇ ਵਾਸਤੇ ਪ੍ਰਯੋਜਨ ਹੈ ਭਈ ਪ੍ਰਾਪਤ ਮਾਨੁੱਖ ਦੇ ਹੁਰੀਆ, ਗੋਬਿੰਦ ਮਿਲਣ ਕੀ ਹੈ ਤੇਰੀ ਬਰੀਆ, ਅਵਰ ਕਾਜ ਤੇਰਾ ਕਿਤੇ ਨਾ ਕੰਮ ਮਿਲ, ਸਾਧ ਸੰਗਤ ਭਜ ਕੇਵਲ ਨਾਮ। ਸੋ ਭੈ ਹੋਵੇ ਜਮਾਂ ਦਾ, ਜੰਮਣ ਮਰਨ ਦਾ, ਕਿ ਐਡੀ ਨਰ ਨਰੈਣੀ ਦੇਹ ਮਿਲੀ ਹੈ ਫੇਰ। ਸੋ ਤਰੱਕੀ ਕਰਨ ਦੀ ਬਜਾਏ ਜੇ ਇੱਥੇ ਆ ਕੇ ਸੱਪ ਠੂਹੇ ਬਣੀ ਗਏ, ਨੱਥਾਂ ਪੈ ਗਈਆਂ ਨੱਕਾਂ ਦੇ ਵਿੱਚ, ਫਿਰ ਕੀ ਫਾਇਦਾ, ਕੋਈ ਤਰੱਕੀ ਥੋੜ੍ਹਾ ਵਾ। ਸੋ ਇਸ ਕਰਕੇ ਇਹਦਾ ਕਾਰਨ ਹੋਣਾ ਚਾਹੀਦਾ, ਭੈ ਹੋਣਾ ਚਾਹੀਦਾ, ਲਿਖ ਕੱਟਿਆ ਜਾਵੇ। ਜਮ ਕਾਰਨ ਆ, ਜੰਮਣ ਦਾ ਕਾਰਨ ਆ, ਅੱਜ ਜੰਮਣ ਮਰਨ ਮਹਾਰਾਜ ਨਿਵਾਰਨਾ, ਇਹਨੂੰ ਨਿਵਾਰ ਦਿਓ, ਕਿਰਪਾ ਕਰੋ। ਇਹੋ ਅਰਦਾਸ ਕਿ ਫਿਰਤ ਫਿਰਤ ਪ੍ਰਭ ਆਇਆ, ਪਰਿਆ ਤਉ ਸਰਨਾਏ, ਨਾਨਕ ਕੀ ਪ੍ਰਭ ਬੇਨਤੀ, ਆਪਣੀ ਭਗਤੀ ਲਾਏ, ਮਿਹਰ ਕਰੋ ਸੱਚੇ ਪਾਤਸ਼ਾਹ। ਸੋ ਸਾਧ ਸੰਗ ਇੰਨੀਆਂ ਕੁ ਬੇਨਤੀਆਂ ਪ੍ਰਵਾਨ ਕਰਨੀਆਂ, ਹੋਈਆਂ ਭੁੱਲਾਂ ਦੀ ਮਾਫ਼ੀ ਬਖਸ਼ਣੀ, ਅੱਗੇ ਤੋਂ ਸੁਮਤ ਬਖਸ਼ਣੀ ਜੀ। ਤੂੰ ਕੌਣ ਰੇ ਮੈਂ ਜੀ, ਨਾਮਾ ਹੋ ਜੀ, ਆਲਾ ਤੇ ਨਿਵਾਰਣਾ ਜਮ ਕਾਰਣਾ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ
ਜੀ ਕੀ ਫਤਿਹ।